ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ। ਹੁਣ ਵੈਰਾਗ ਦਾ ਉਪਦੇਸ਼ ਦਿੰਦੇ ਨੇ ਸਤਿਗੁਰੂ ਮਹਾਰਾਜ। ਧਨ ਜੋ ਬਨਿਆਰ ਫੁੱਲੜਾ ਨਾਠੀ ਅੜੇ ਦਿਨ ਚਾਰ। ਸ੍ਰੀ ਰਾਗ ਚ ਪਹਿਲੇ ਪਾਤਸ਼ਾਹ ਜੀ, ਹੁਣ ਤਬਦੀਲੀ ਕੀਤੀ ਥੋੜੀ ਜੀ ਘਰ ਦੂਜਾ ਵਿੱਚ। ਦੂਸਰਾ ਘਰ ਸੁਰਤਾਰ ਚ ਗਾਉਣ ਦਾ ਹੁਕਮ ਇਸ ਸ਼ਬਦ ਨੂੰ ਕਰਦੇ ਨੇ। ਧਨ ਪੈਸਾ ਤੇ ਜੋਬਨ ਜਵਾਨੀ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਔਰ ਫੁੱਲੜਾ, ਆਹ ਜਿਹੜੇ ਸੰਸਾਰ ਦੇ ਅੰਦਰ ਨਜ਼ਰ ਆਉਂਦੇ ਨੇ ਫੁੱਲ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ। ਫਿਰ ਨਾਠੀ ਅੜੇ, ਨਾਠੀ ਅੜੇ ਕਹਿੰਦੇ ਪ੍ਰਾਹੁਣੇ ਨੂੰ, ਆਇਆ ਗਿਆ ਗੈਸਟ ਸਾਡਾ। ਕਹਿੰਦੇ ਭਾਈ ਬੰਦਿਆ, ਜਿਸ ਧਨ ਤੇ ਜਵਾਨੀ ਨੂੰ ਦੇਖ ਕੇ ਤੂੰ ਫੁੱਲੜਾ ਤੋਂ ਭਾਵ ਇਹ ਵੀ ਲਾਉਂਦੇ ਨੇ ਕਿ ਪ੍ਰਫੁੱਲਤ ਹੋ ਰਿਹਾ, ਫੁੱਲ ਫੁੱਲ ਬਹਿਣਾ, ਇਹ ਤਾਂ ਚਾਰ ਦਿਨਾਂ ਦੇ ਪ੍ਰਾਹੁਣੇ ਨੇ ਨਾਠੀ ਅੜੇ। ਜਾਂ ਇਹ ਵੀ ਕਹੀਏ ਕਿ ਇਹ ਚਾਰ ਚੀਜ਼ਾਂ ਜਿਹੜੀਆਂ, ਧਨ ਜਵਾਨੀ ਫੁੱਲ ਪ੍ਰਾਹੁਣੇ ਆਏ ਗਏ ਸਾਡੇ, ਇਹ ਚਾਰ ਕੁ ਦਿਨ ਦੇ ਹੀ ਹੁੰਦੇ ਨੇ, ਬਹੁਤਾ ਸਮਾਂ ਨਹੀਂ ਕੱਢਦੇ, ਇਹਨਾਂ ਨੇ ਹਮੇਸ਼ਾ ਆਪਣੇ ਕੋਲ ਨਹੀਂ ਰਹਿਣਾ। ਹੋਰ ਸਾਰੇ ਬੂਟੇ ਬਸੰਤ ਰੁੱਤ ਦੇ ਆਇਆਂ ਹਰ ਸਾਲ ਦੇ ਸਾਲ ਪ੍ਰਫੁੱਲਤ ਹੋ ਜਾਂਦੇ ਨੇ, ਪਰ ਜੋਬਨ ਅਵਸਥਾ ਰੂਪੀ ਬੂਟਾ ਇੱਕੋ ਵਾਰੀ ਪ੍ਰਫੁੱਲਤ ਹੁੰਦਾ, ਬਾਰ ਬਾਰ ਨਹੀਂ ਹੁੰਦਾ। ਕਹਿੰਦੇ ਜਿਵੇਂ ਫੁੱਲ ਤੇ ਨਾਠੀ ਅੜੇ ਭਾਵ ਪ੍ਰਾਹੁਣੇ ਚਾਰ ਦਿਨ ਰਹਿ ਕੇ ਤੁਰ ਜਾਂਦੇ ਨੇ, ਫੁੱਲ ਵੀ, ਫੁੱਲ ਤਾਂ ਬਹੁਤਾ ਹੀ ਵਿਚਾਰਾ ਗਿਆ ਗੁਆਚਿਆ, ਸਵੇਰੇ ਖਿੜਦਾ ਸ਼ਾਮ ਨੂੰ ਖਤਮ ਹੋ ਜਾਂਦਾ, ਪ੍ਰਾਹੁਣਾ ਆਇਆ ਦੋ ਚਾਰ ਦਿਨ ਰਿਹਾ, ਹੁਣ ਤਾਂ ਉਹ ਵੀ ਕੰਮ ਖਤਮ ਹੋ ਗਏ ਤੇ ਪੁਰਾਣਾ ਲਿਖਿਆ ਹੋਇਆ। ਪ੍ਰਾਹੁਣਾ ਅੱਜ ਕੱਲ੍ਹ ਕਿੱਥੇ ਰਹਿੰਦਾ ਆ ਕੇ, ਉਹ ਤਾਂ ਸਵੇਰੇ ਹੀ ਆਇਆ ਜਾਂ ਬਸ ਘੰਟੇ ਕੁ ਲਈ ਆਇਆ ਮਿਲਣ, ਹੁਣ ਨਹੀਂ ਉਹ ਗੱਲਾਂ ਰਹੀਆਂ, ਚਾਰ ਦਿਨ ਨਹੀਂ ਕੋਈ ਰਹਿੰਦਾ ਹੁਣ। ਪੁਰਾਣੀਆਂ ਬਰਾਤਾਂ ਇੱਕ ਹਫ਼ਤਾ ਰਹਿੰਦੀਆਂ ਸੀ ਆ ਕੇ, ਅੱਜ ਉਹਦੇ ਘਰੇ ਰੋਟੀ, ਅੱਜ ਉਹਦੇ ਘਰੇ ਰੋਟੀ, ਉਦੋਂ ਲੋਕਾਂ ਕੋਲ ਟਾਈਮ ਹੀ ਬੜਾ ਸੀ। ਫਿਰ ਹੌਲੀ ਹੌਲੀ ਘੱਟ 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 ਕੇ ਹੁਣ ਕਹਿੰਦੇ ਕਿੱਥੇ ਗੁਰਦੁਆਰਾ, ਚਾਰ ਲਾਵਾਂ ਲਈਏ ਦੌੜੀਏ, ਉਹ ਵੀ ਘੱਟ ਗਿਆ, ਮਿਲਣ ਗਿਲਣ ਵਾਲੇ ਵੀ ਘੱਟ ਗਏ ਨੇ। ਮਹਾਰਾਜ ਕਹਿੰਦੇ ਇਸ ਕਰਕੇ ਤੂੰ ਵੀ ਸਮਝ ਕੇ, ਜਵਾਨੀ ਵੀ ਘੱਟ ਗਈ, ਸਰੀਰ ਵੀ ਗਿਆ ਗਿਆ, ਬਸ ਸੰਭਾਲ ਇਹਨੂੰ, ਇਹਨੇ ਚੱਲ ਜਾਣਾ। ਕਿਸ ਤਰ੍ਹਾਂ ਜੀ, ਪੱਬਣ ਖੇਰੇ ਪੱਤ ਜਿਉਂ ਢਲ ਢੁੱਲ ਜੁੰਮਣ ਹਾਰ। ਇਹ ਪੱਬਣ ਖੇਰੇ ਪੱਤ ਜਿਉਂ ਢਲ ਢੁੱਲ ਜੁੰਮਣ ਹਾਰ, ਜਿਵੇਂ ਪਾਣੀ ਦੇ ਢਲਣ ਕਰਕੇ ਪੱਬਣ ਕੇਰੇ ਚ ਪੱਤੀ ਹੁੰਦੀ ਇੱਕ ਹਰੇ ਹਰੇ ਰੰਗ ਦੀ, ਪਾਣੀ ਦੇ ਉੱਤੇ ਪੱਤੇ ਜੇ ਜੰਮ ਜਾਂਦੇ ਨੇ ਆਪਣੇ ਆਪ ਹੀ, ਕਮਲ ਫੁੱਲ ਦੇ ਪੱਤੇ ਹੁੰਦੇ ਨੇ, ਉਹ ਕਹਿੰਦੇ ਨਿਉਂ ਕੇ ਜੁੰਮਣ ਹਾਰ ਗਲ ਸੜ ਕੇ ਨਾਸ ਹੋ ਜਾਂਦੇ ਨੇ। ਹੌਲੀ ਹੌਲੀ ਪਾਣੀ ਥੱਲੇ ਨੂੰ ਹੋ ਗਿਆ, ਫਿਰ ਉਹ ਪੱਤੇ ਵੀ ਥੱਲੇ ਨੂੰ ਹੋ ਗਏ, ਹੋਰ ਥੱਲੇ ਹੋ ਗਏ, ਪਾਣੀ ਸੁੱਕ ਗਿਆ, ਪੱਤੇ ਵੀ ਗਲ ਗਏ। ਇਸੇ ਪ੍ਰਕਾਰ ਕਹਿੰਦੇ ਜੇ ਪੁੰਨਾ ਰੂਪ ਪਾਣੀ ਦੇ ਢਲਣ ਕਰਕੇ ਇਹ ਜੀਵਾਂ ਰੂਪ ਜਿਹੜੇ ਨਾ ਪੱਤੇ ਨੇ, ਇਹ ਢੁੱਲ ਕੇ ਭਾਵ ਨਿਉਂ ਕੇ ਨਿੰਮੋ ਝੂਣੇ ਹੋ ਕੇ ਜੁੰਮਣ ਹਾਰ ਤੋਂ ਮਤਲਬ ਨਾਸ ਹੋ ਜਾਂਦੇ ਨੇ। ਜਿੰਨਾ ਵੀ ਸੰਸਾਰ ਚ ਗ੍ਰਿਸਤ ਮਾਰਗ ਦਾ ਜਾਂ ਪਦਾਰਥਾਂ ਦਾ ਸੁੱਖ ਹੈ, ਇਹ ਸਾਰਾ ਸਾਡੇ ਪਿਛਲੇ ਜਨਮ ਦੇ ਕੀਤੇ ਹੋਏ ਪੁੰਨਾ ਕਰਕੇ ਹੁੰਦਾ, ਪੁੰਨ ਦੇ ਹੋਣ ਕਰਕੇ ਸੁੱਖ ਹੈ, ਜੇ ਪੁੰਨ ਨਹੀਂ ਤਾਂ ਸੁੱਖ ਵੀ ਨਹੀਂ। ਪੁੰਨਣ ਕੇ ਵਸਤੇ ਸੋ ਭੋਗ ਚਿਰ ਵਸਤੇ, ਇਸ ਕਰਕੇ ਭਰਤ ਹਰੀ ਜੀ ਨੇ ਵੈਰਾਗ ਸ਼ਤਕ ਦੇ ਵਿੱਚ ਲਿਖਿਆ, 100 ਸਲੋਕ ਲਿਖਿਆ ਵੈਰਾਗ ਦਾ, ਉਹਨਾਂ ਨੇ ਲਿਖਿਆ ਬਸ ਪੁੰਨਾ ਕਰਕੇ ਹੀ ਸੁੱਖ ਹੈ, ਪੁੰਨ ਘੱਟ ਗਏ ਸੁੱਖ ਘੱਟ ਗਏ। ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨਾਂ ਹੁਲਾ। ਕਹਿੰਦੇ ਪਿਆਰਿਆ, ਜਿੰਨਾ ਚਿਰ ਜਵਾਨੀ ਦਾ ਨਾਂ ਹੁਲਾ, ਨਵੀਨ ਹੁਲਾਰਾ ਨਾ, ਉਹਨਾਂ ਚਿਰ ਨਾਮ ਜਪਣ ਦਾ ਆਨੰਦ ਮਾਣ ਲੈ। ਜਿੰਨਾ ਚਿਰ ਜੋਬਨ ਦਾ ਪਹਿਰਾ, ਉਹਨਾਂ ਚਿਰ ਨੌਹੁਲਾ ਤੋਂ ਭਾਵ ਨਹੀਂ ਹਿੱਲਿਆ, ਉਹਨਾਂ ਚਿਰ ਤੂੰ ਵਾਹਿਗੁਰੂ ਦੇ ਨਾਮ ਜਪਣ ਦਾ ਰੰਗ ਮਾਣ ਲੈ, ਆਨੰਦ ਭੋਗ ਲੈ, ਫਿਰ ਬੁਢੇਪੇ ਦੇ ਆਇਆ ਕੁਛ ਨਹੀਂ ਹੋਣਾ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗਸੀ ਨਹੀਂ ਕਾਇਆ, ਜਬ ਲਗ ਵਿਕਲ ਭਈ ਨਹੀਂ ਬਾਣੀ, ਭਜ ਲੇ ਰੇ ਮਨ ਸਾਰਿੰਗ ਪਾਣੀ। ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ ਰਹਾਓ। ਤੇਰੇ ਜਿਉਣ ਦੇ ਦਿਨ ਥੋੜੇ ਤੋਂ ਭਾਵ ਥੱਕੇ ਰਹਿ ਗਏ, ਥੋੜੇ ਹੋ ਗਏ, ਬਸ ਥੱਕ ਗਏ, ਰਹਿ ਗਏ ਦਿਨ ਤੇਰੇ, ਕਿਉਂਕਿ ਤੇਰਾ ਸਰੀਰ ਰੂਪ ਚੋਲਾ ਹੁਣ ਪੁਰਾਣਾ ਹੋ ਗਿਆ, ਬਿਰਧ ਹੋ ਗਿਆ, ਤੂੰ ਥੋੜਾ ਸਮਾਂ ਹੀ ਆ ਹੁਣ ਤੇਰਾ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਸੱਜਣ ਮੇਰੇ ਰੰਗੁੱਲੇ ਜਾਏ ਸੁੱਤੇ ਜੀ ਰਾਣ। ਜਿਹੜੇ ਮੇਰੇ ਰੰਗੁਲੇ ਪਿਆਰੇ ਆਨੰਦ ਦੇਣ ਵਾਲੇ ਸੱਜਣ ਸੀ ਨਾ, ਉਹ ਜੀ ਰਾਣ ਹੁੰਦੀ ਉਜਾੜ ਅਰਥਾਤ ਦਾ ਭਾਵ ਹੁੰਦਾ ਜਿਹੜੀ ਮਸਾਣ ਭੂਮਿਕਾ ਹੈ, ਮਸਾਣ ਭੂਮਿਕਾ ਜਾ ਕੇ ਕਹਿੰਦੇ ਸਦਾ ਦੀ ਨੀਂਦ ਸੌਂ ਗਏ ਉਹ ਤਾਂ, ਹੁਣ ਨਹੀਂ ਉੱਠਦੇ ਉਹ, ਚਲੇ ਗਏ ਛੱਡ ਕੇ। ਹੰ ਪੀ ਵੰਜਾ ਡੁੰਮਣੀ ਰੋਵਾਂ ਚੀਣੀ ਬਾਣ, ਹੰ ਪੀ ਤੋਂ ਭਾਵ ਮੈਂ ਵੀ ਇੱਥੋਂ ਡੁੰਮਣੀ ਦੁਖੀ ਹੋ ਕੇ ਦੁਚਿੱਤੀ ਹੋਈ ਹੋਈ ਵੰਜਾਂ, ਵੰਜਾਂ ਦਾ ਅਰਥ ਤੁਰ ਜਾਵਾਂਗੀ। ਝੀਣੀ ਬਾਣ ਹੁੰਦਾ ਬਰੀਕ ਪਤਲੀ ਆਵਾਜ਼ ਨਾਲ, ਅਰਥਾਤ ਉਦਾਸੀਨ ਤੇ ਗਮ ਭਰੀ ਆਵਾਜ਼ ਨਾਲ ਰੋਵਾਂਗੀ। ਝੀਣੀ ਬਾਣ ਹੁੰਦੀ ਪਹਿਲਾਂ ਤਾਂ ਉੱਚੀ ਆਵਾਜ਼ ਨਾਲ ਰੋਂਦਾ ਰੋਂਦਾ ਰੋਂਦਾ, ਜਦੋਂ ਗਲਾ ਫਿਰ ਖੁਸ਼ਕ ਹੋ ਜਾਂਦਾ, ਸੁੱਕ ਜਾਂਦਾ, ਰੋ ਰੋ ਕੇ ਬੁਰਾ ਹਾਲ ਹੋ ਜਾਂਦਾ, ਫਿਰ ਆਵਾਜ਼ ਵੀ ਨਹੀਂ ਨਿਕਲਦੀ, ਬਰੀਕ ਜਿਹੀ ਆਵਾਜ਼ ਨਿਕਲਦੀ ਰੋਂਦਿਆਂ, ਉਹਨੂੰ ਝੀਣੀ ਬਾਣ ਕਹਿੰਦੇ ਨੇ। ਰੋ ਰੋ ਕੇ ਬੁਰਾ ਹਾਲ ਹੋ ਜਾਣਾ। ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ, ਇਹ ਜੀਵ ਰੂਪ ਗੋਰੀਏ ਤੋਂ ਭਾਵ ਇਸਤਰੀਏ, ਕੀ ਤੂੰ ਆਪਣੇ ਕੰਨਾਂ ਚ ਨੀ ਇਹ ਕਨਸੋ ਸੁਣੀ, ਸੋਏ ਤੋਂ ਭਾਵ ਕਨਸੋ ਦਾ ਮਤਲਬ ਖਬਰ, ਨਹੀਂ ਸੁਣੀ ਕਿ ਉਹ ਵੀ ਚਲਿਆ ਗਿਆ, ਫਲਾਨਾ ਵੀ ਚਲਿਆ ਗਿਆ, ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਵਾਰ, ਕਹੋ ਨਾਨਕ ਫਿਰ ਕੱਛ ਨਹੀਂ ਸੁਪਨੇ ਜਿਉ ਸੰਸਾਰ। ਕਹਿੰਦੇ ਸੁਣਿਆ ਨੀ ਤੂੰ, ਕਿੰਨੇ ਕਿੰਨੇ ਰਾਜੇ ਚਲੇ ਗਏ, ਵਜ਼ੀਰ ਚਲੇ ਗਏ, ਕਿੰਨੇ ਪੂਰਾਂ ਦੇ ਪੂਰ ਦੁਨੀਆਂ ਚੋਂ ਚਲੇ ਗਏ, ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣੇ ਉਹ ਤੈ ਪਾਸੋਂ ਲੱਦ ਗਏ, ਤੂੰ ਅਜੇ ਨਾ ਪਤੀਣੇ ਉਹ, ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਪੀ ਫੁਨ ਜਾ, ਤੈਨੂੰ ਨੀ ਪਤਾ ਲੱਗਿਆ ਕਿ ਤੇਰੇ ਨਾਲ ਦੇ ਚਲੇ ਗਏ, ਤੇ ਤੂੰ ਵੀ ਤਿਆਰੀ ਕਰ ਲੈ ਆਪਣੀ। ਲਗੇ ਆਵਹਿ ਸਾਹੋਰੈ ਨਿਤ ਨਾ ਪਈਆ ਹੋਏ, ਕਹਿੰਦੇ ਤੂੰ ਵੀ ਪ੍ਰਲੋਕ ਰੂਪ ਸਹੁਰੇ ਘਰ ਵਿੱਚ ਲੱਗੀ ਤੋਂ ਭਾਵ ਚਲੀ ਆਉਣਾ, ਮਾਤ ਲੋਕ ਰੂਪ ਪਈਆ ਪੇਕੇ ਘਰ ਚ ਹਮੇਸ਼ਾ ਰਹਿਣਾ ਨਹੀਂ ਹੈ, ਨਿਤ ਨਾ ਪਈਆ ਹੋਏ, ਇੱਥੇ ਜੀ ਲਾ ਕੇ ਕਿਵੇਂ ਬੈਠਾ ਲੰਮੇ ਪੈ ਕੇ ਮੌਜਾਂ ਕਰਦੇ, ਭੁੱਲਿਆ ਤੈਨੂੰ ਪ੍ਰਲੋਕ, ਇੱਥੇ ਨਹੀਂ ਰਹਿਣਾ, ਇਸ ਕਰਕੇ ਯਾਦ ਕਰ ਇੱਥੇ ਨਹੀਂ ਰਹਿਣਾ, ਜਾਣਾ ਹੈ। ਜਦੋਂ ਜਾਣ ਦੀ ਗੱਲ ਆਉਂਦੀ ਹੈ ਫਿਰ ਜੀਵ ਸੁਚੇਤ ਹੁੰਦਾ। ਨਾਨਕ ਸੁੱਤੀ ਪਈ ਹੈ ਜਾਣ ਬਿਰਤੀ ਸੰਨ, ਮਹਾਰਾਜ ਕਥਨ ਕਰਦੇ ਨੇ ਬਈ ਜਿਹੜੀ ਜੀਵ ਰੂਪ ਇਸਤਰੀ ਮਾਤ ਲੋਕ ਰੂਪ ਪੇਕੇ ਘਰ ਚ ਅਵਿਦਿਆ ਦੀ ਨੀਂਦ ਸੁੱਤੀ ਪਈ ਹੈ ਨਾ, ਉਹ ਜਾਣ ਲਓ ਉਹਨੂੰ ਕਾਮ ਆਦਿਕਾਂ ਦੀ ਸੰਨ ਲੱਗੀ ਹੋਈ ਹੈ, ਵਿਰਤੀ ਤੋਂ ਭਾਵ ਲੱਗ ਰਹੀ ਹੈ। ਇਸ ਕਰਕੇ ਕਹਿੰਦੇ ਇਹ ਸਾਰੀ ਜਿਹੜੀ ਸੰਨ ਲੱਗੀ ਹੋਈ ਨੇ, ਵਿਰਤੀ ਤੋਂ ਭਾਵ ਲੱਗ ਰਹੀ ਹੈ, ਸੰਨ ਲੱਗਿਆ ਹੋਇਆ, ਚੋਰ ਲਾਉਂਦੇ ਸੰਨ, ਸੰਨ ਹੁੰਦਾ ਕੰਧ ਦੇ ਵਿੱਚ ਪਾੜ ਲਾਉਣਾ, ਹੌਲੀ ਹੌਲੀ ਪਹਿਲਾਂ ਕੰਧ ਦੀ ਕਿੱਟ ਕੱਢ ਲਈ, ਫਿਰ ਹੌਲੀ ਹੌਲੀ ਦੂਜੀ ਕੱਢ ਲਈ, ਉਹ ਬਹੁਤ ਟ੍ਰੇਨਡ ਹੁੰਦੇ ਨੇ, ਖੜਕਾ ਹੋਣ ਹੀ ਦਿੰਦੇ, ਇੱਟਾਂ ਕੱਢ ਕੇ ਪੁਰਾਣੇ ਜ਼ਮਾਨੇ ਦੇ ਵਿੱਚ ਪਾੜ ਲਾ ਕੇ ਘਰ ਦੇ ਵਿੱਚ ਵੜ ਜਾਣਾ, ਹੁਣ ਗਰਿੱਲਾਂ ਪੱਟ ਲੈਂਦੇ ਨੇ, ਇਸੇ ਪ੍ਰਕਾਰ ਹੀ ਹੈ। ਉਹ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਾਨਕ ਸੁੱਤੀ ਪਈ ਹੈ ਜਾਣ ਵਿਰਤੀ ਸੰਨ, ਵਿਰਤੀ ਕਹਿੰਦੇ ਲੱਗ ਰਹੀ ਹੈ, ਸੰਨ ਲੱਗ ਰਹੀ ਕਾਮ ਕਰੋ ਲੋਭ ਮੋਹ ਹੰਕਾਰ ਦੀ, ਉਹ ਪਾੜ ਲਾ ਕੇ ਤੈਨੂੰ ਦਿਨ ਰਾਤ ਲੁੱਟੀ ਜਾਂਦੇ ਨੇ, ਇਸ ਕਰਕੇ ਤੂੰ ਹੁਣ ਐਸਾ ਧਿਆਨ ਕਰਕੇ ਤੈਨੂੰ ਲੁੱਟ ਰਹੇ ਨੇ ਤੇ ਤੂੰ ਧਿਆਨ ਹੀ ਦੇ ਰਿਹਾ। ਸੰਨ ਜਦੋਂ ਲੱਗਦੀ ਹੈ ਘਰੇ ਬੰਦੇ ਸੁੱਤੇ ਪਏ ਹੁੰਦੇ ਨੇ, ਚੋਰ ਰਾਤ ਨੂੰ ਆ ਕੇ ਸੰਨ ਲਾਉਂਦਾ, ਪਹਿਲਾਂ ਉਹ ਇੱਕ ਮੋਟੀ ਸਾਰੀ ਲੱਕੜ ਦੇ ਉੱਤੇ ਜੀ ਤੌੜੀ ਜਿਹਨੂੰ ਹਾਂਡੀ ਕਹਿੰਦੇ ਕਾਲੀ ਜੀ, ਉਹ ਉਹਦੇ ਉੱਤੇ ਪਾ ਕੇ ਪਹਿਲਾਂ ਸੰਨ ਦੇ ਵਿੱਚ ਦੀ ਅੰਦਰ ਨੂੰ ਕਰਦੇ ਨੇ, ਜਿਵੇਂ ਬੰਦੇ ਦਾ ਸਿਰ ਜਾਂਦਾ ਅੰਦਰ ਨੂੰ, ਵੀ ਜੇ ਕੋਈ ਉਹਲੇ ਖੜਿਆ ਹੋਇਆ ਅਚਾਨਕ ਸਿਰ ਤੇ ਮਾਰਿਆ ਵੀ ਕੁਛ ਤਾਂ ਪਹਿਲਾਂ ਪਤਾ ਲੱਗ ਜਾਏਗਾ। ਸੋ ਐਸਾ ਇੱਕ ਵਾਰ ਹੋਇਆ, ਆਪਣੇ ਹੀ ਸਾਡੇ ਦਾਦਾ ਜੀ ਦੱਸਦੇ ਸੀ, ਕਹਿੰਦੇ ਘਰੇ ਸੰਨ ਲਾ ਲਿਆ ਚੋਰਾਂ ਨੇ, ਕਹਿੰਦੇ ਮੈਨੂੰ ਖੜਕਾ ਸੁਣ ਗਿਆ, ਕਹਿੰਦੇ ਉਹ ਵੀ ਬੜੇ ਚਲਾਕ, ਕਹਿੰਦੇ ਕੁਹਾੜਾ ਲੈ ਕੇ ਸਾਈਡ ਤੇ ਖੜਾ ਹੋ ਗਿਆ, ਜਦੋਂ ਅੰਦਰ ਵੜੋ ਉਹਦੀ ਮਾਰ ਦੇਣਾ। ਕਹਿੰਦੇ ਉਹਨਾਂ ਨੇ ਬਾਲੇ ਦੇ ਉੱਤੇ ਤੌੜੀ ਜੀ ਪਾ ਕੇ ਅੰਦਰ ਨੂੰ ਕੀਤੀ, ਹਨੇਰੇ ਚ ਐਂ ਲੱਗਿਆ ਸਿਰ ਅੰਦਰ ਨੂੰ ਆ ਕੇ ਮੈਂ ਜ਼ੋਰ ਦੀ ਕੁਹਾੜਾ ਮਾਰਿਆ ਤੇ ਤੌੜੀ ਜੀ ਟੁੱਟ ਗਿਆ ਹੋ ਗਈ, ਕਹਿੰਦੇ ਉਹ ਦੌੜ ਗਏ ਉੱਥੋਂ। ਇਸ ਤਰ੍ਹਾਂ ਚੋਰ ਸੰਨ ਲਾਉਂਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਬਹੁਤੇ ਚਲਾਕ ਹੈ, ਪਤਾ ਹੀ ਨਹੀਂ ਕਿਹੜੇ ਵੇਲੇ ਮਨ ਦੇ ਵਿੱਚ ਅੰਦਰ ਪ੍ਰਵੇਸ਼ ਕਰ ਜਾਂਦੇ। ਸ਼ਬਦ ਦਾ ਪ੍ਰਵੇਸ਼ ਨਹੀਂ ਹੁੰਦਾ, ਸ਼ਬਦ ਲਈ ਮਿਹਨਤ ਕਰਨੀ ਹੈ, ਚੰਗੀ ਗੱਲ ਦਾ ਪ੍ਰਵੇਸ਼ ਨਹੀਂ ਹੁੰਦਾ, ਪਰ ਦੇਖੋ ਇਹਨਾਂ ਦਾ ਪ੍ਰਵੇਸ਼, ਇਹ ਬਹੁਤ ਜ਼ਿਆਦਾ ਚੋਰ ਨੇ, ਚਲਾਕ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਸੁਰਤ ਕਰ ਸੁਰਤ, ਇਹ ਹੌਲੀ ਹੌਲੀ ਤੇਰੇ ਸਰੀਰ ਨੂੰ ਖਾ ਕੇ ਡਕਾਰ ਮਾਰ ਜਾਂਦੇ, ਪੰਚੇ ਰੁੰਨੇ ਦੁੱਖ ਭਰੇ। ਜਦੋਂ ਬੰਦੇ ਦਾ ਸਰੀਰ ਬੰਦਾ ਛੱਡ ਦਿੰਦਾ ਉਦੋਂ ਕਾਮ ਕਰੋ ਲੋਭ, ਕਹਿੰਦੇ ਚਲੋ ਬਈ ਇਹ ਤਾਂ ਖਾ ਪੀ ਲਿਆ, ਹੁਣ ਹੋਰ ਨੂੰ ਚਿੰਬੜੀਏ ਜਾ ਕੇ, ਉਹ ਬੰਦਿਆਂ ਦੇ ਸਰੀਰਾਂ ਨੂੰ ਖਾਂਦੇ ਹੀ ਰਹਿੰਦੇ ਨੇ, ਮਾਇਆ ਵੀ ਖਾਂਦੀ ਰਹਿੰਦੀ, ਕਹਿੰਦੀ ਇਹ ਵੀ ਖਾ ਲਿਆ ਚਲੋ ਅਗਲੇ ਨੂੰ ਚਿਬੜੀਏ ਜਾ ਕੇ। ਜਿਉਂ ਜਿਉਂ ਦੁਨੀਆਂ 'ਚ ਨਵਾਂ ਬੰਦਾ ਆਉਂਦਾ ਉਹਨੂੰ ਦੇਖ ਕੇ ਖੁਸ਼ ਹੁੰਦੇ, ਆ ਗਿਆ ਵੀ ਹੋਰ ਜੰਮ ਪਿਆ ਹੁਣ ਇਹਨੂੰ ਖਾਵਾਂਗੇ। ਇਸ ਤਰ੍ਹਾਂ ਇਹ ਸਾਨੂੰ ਖਾਂਦੇ ਹੀ ਰਹਿੰਦੇ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲ ਹੈ। ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ, ਇਹ ਜੀਵ ਰੂਪ ਇਸਤਰੀ ਨੇ ਸ਼ੁਭ ਗੁਣਾਂ ਦੀ ਗੰਢ ਗਵਾ ਲਈ ਆਪਣੀ ਸਾਰੀ ਹੌਲੀ ਹੌਲੀ ਕਰਕੇ, ਇਹਦਾ ਕੀ ਫਾਇਦਾ, ਇਹਦਾ ਕੀ ਫਾਇਦਾ, ਇਹਦਾ ਕੀ ਫਾਇਦਾ ਕਰਕੇ। ਅੱਜ ਕੱਲ੍ਹ ਦਿਆਂ ਕੋਲ ਕਿੱਥੇ ਗੁਣ, ਕੋਈ ਗੁਣ ਹੈ? ਐਵੇਂ ਗੱਲਾਂ ਨੇ, ਦਿਖਾਵਾ ਹੀ ਸਿਰਫ, ਜੇ ਪੁੱਛੋ ਤਾਂ ਕੋਈ ਗੁਣ ਹੀ ਨਹੀਂ ਵਿਚਾਰੇ ਕੋਲ, ਸ਼ੁਭ ਗੁਣਾਂ ਤੋਂ ਖਾਲੀ ਹੋ ਗਏ ਨੇ। ਤੇ ਆਸਰੀ ਸੰਪਦਾ ਰੂਪ ਔਗੁਣਾਂ ਦੀ ਪੰਡ ਬੁੱਧੀ ਰੂਪ ਪੱਲੇ ਚ ਬੰਨ ਕੇ ਪਰਲੋਕ ਨੂੰ ਚੱਲੀ ਹੈ। ਆਸਰੀ ਸੰਪਦਾ ਹੁੰਦੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਾ ਚੁਗਲੀ ਬਦੀ ਬਖੀਲੀ, ਉਹ ਮਾੜੇ ਕੰਮ ਕਰਕੇ ਉਹਨਾਂ ਦੀ ਪੰਡ ਬੰਨ ਕੇ ਦੁਨੀਆਂ ਤੋਂ ਜਾ ਰਿਹਾ। ਤੇ ਦੂਜਿਆਂ ਨੂੰ ਕੀ ਕਹਿੰਦਾ, ਕਹਿੰਦਾ ਆ ਮੈਂ ਤੈਨੂੰ ਤਾਰ ਦਿਆਂ। ਮਹਾਰਾਜ ਕਹਿੰਦੇ ਦੱਸੋ ਆਪਦੇ ਸਿਰ ਤੇ ਪਾਪਾਂ ਦੀ ਪੰਡ ਚੱਕੀ ਹੋਈ ਹੈ, ਔਰ ਦੂਜੇ ਨੂੰ ਕਹਿੰਦਾ ਮੈਂ ਤੈਨੂੰ ਤਾਰ ਦਿੰਦਾ। ਆਪਣਾ ਭਾਰ ਹੈ ਨਾ ਡਰ ਹੈ, ਅੱਗ ਹੈ ਉਹ ਘੱਟ ਘੱਟ ਘਾਟ, ਤੇ ਦੂਜਿਆਂ ਨੂੰ ਕਹਿੰਦਾ ਮੈਂ ਤੈਨੂੰ ਤਾਰ ਦਿੰਦਾ। ਇਸ ਕਰਕੇ ਕਬੀਰ ਭਾਰ ਪਰਾਈ ਸਿਰ ਚ ਰਹਿ ਚੱਲਿਓ ਚਾਹੇ ਬਾਟ, ਦੂਜੇ ਦੀ ਪੰਡ ਵੀ ਚੱਕਣ ਨੂੰ ਤਿਆਰ ਹੋਇਆ, ਕਹਿੰਦਾ ਮੈਂ ਚੱਕ ਕੇ ਲਿਆ ਇਹਨਾਂ ਨੂੰ। ਆਪਦੀ ਪਾਪਾਂ ਦੀ ਪੰਡ ਕਹਿੰਦੇ ਪੂਰੀ ਨਹੀਂ ਹੋ ਰਹੀ। ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ, ਇੱਥੇ ਮਹਾਰਾਜ ਨੇ ਇੱਕ ਦੋ ਨਾਲ ਅੰਕ ਲਿਖਿਆ, ਜੇ ਇਹਨੂੰ ਦੁਬਾਰਾ ਵੀ ਕਹਿ ਦਈਏ ਦੂਜਾ ਤਾਂ ਵੀ ਕੋਈ ਗੱਲ ਨਹੀਂ, ਘਰ ਦੂਜਾ ਦੂਜਾ, ਕਿਉਂਕਿ ਸਤਿਗੁਰਾਂ ਨੇ ਦੱਸਿਆ ਕਿ ਸ਼ੁਰੂ 'ਚ ਮੈਂ ਨਿਯਮ ਦੱਸ ਦਿਆਂ ਕਿ ਇਹ ਨਾ ਕੋਈ ਤੁਸੀਂ ਕਹੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੋ, ਸਤਿਗੁਰ ਨੇ ਆਪ ਅੱਖਰਾਂ ਵਿੱਚ ਲਿਖਿਆ ਦੂਜਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਾਹਰ ਦੇਸ਼ ਵਿੱਚ ਜਾ ਰਹੇ ਸੀ, ਰਸਤੇ 'ਚ ਕਿਸੇ ਬੰਦੇ ਨੇ ਸੋ ਗਲਤ ਕਰਮ ਕੀਤਾ। ਭਾਈ ਮਰਦਾਨੇ ਨੇ ਕਿਹਾ ਮਹਾਰਾਜ ਉਹ ਬੰਦਾ ਕਿੰਨਾ ਪਾਪੀ ਹੈ, ਗਲਤ ਕਰਮ ਕਰਦਾ। ਮਹਾਰਾਜ ਕਹੇ ਮਰਦਾਨਿਆਂ ਅੱਖਾਂ ਬੰਦ ਰੱਖੀ ਦੀਆਂ, ਚੁੱਪ ਕਰਕੇ ਸਿੱਧਾ ਤੁਰਿਆ, ਕਿਸੇ ਦੇ ਔਗਣ ਵੱਲ ਨਹੀਂ ਦੇਖੀਦਾ। ਇਹ ਬਸ ਜਦੋਂ ਮਾੜਾ ਕੋਈ ਕਰਮ ਕਰਦਾ ਉਦੋਂ ਬਿਰਤੀ ਹੋਰ ਬਣਾ ਲਵੇ ਬੰਦਾ, ਦੇਖੇ ਹੀ ਨਾ ਉਹਦੇ ਵੱਲ, ਇਉਂ ਜਾਣੇ ਕਿ ਜੋਗੀ ਅੰਦਰ ਜੋਗੀ ਆ। ਮਹਾਰਾਜ ਜਿਵੇਂ ਲਿਖਿਆ ਉਹੀ ਚੀਜ਼ ਇੱਥੇ ਦੇਣਗੇ, ਫਿਰ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ, ਆਪ ਹੀ ਰਸਾਂ ਦੇ ਪੈਦਾ ਕਰਨ ਵਾਲਾ, ਆਪ ਹੀ ਰਸ ਰੂਪ ਹੈ, ਆਪ ਹੀ ਰਸਾਂ ਦੇ ਭੋਗਣ ਵਾਲਾ। ਕਹਿੰਦੇ ਬਸ ਬਿਰਤੀ ਪਰਮਾਤਮਾ ਵੱਲ ਹੀ ਲੈ ਜਾ, ਮਾੜੇ ਪਾਸੇ ਧਿਆਨ ਦੇਣ ਦੀ ਲੋੜ ਨਹੀਂ ਹੈ। ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ, ਆਪੇ ਹੀ ਚੋਲੜਾ ਤੋਂ ਭਾਵ ਇਸਤਰੀ ਰੂਪ ਹੋ ਰਿਹਾ, ਆਪ ਹੀ ਸੁੰਦਰ ਸੇਜਾ ਅਤੇ ਆਪ ਹੀ ਪਤੀ ਰੂਪ ਹੋ ਰਿਹਾ। ਰੰਗ ਰੱਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਹਾਓ, ਸਾਰਿਆਂ ਰੰਗਾਂ ਵਿੱਚ ਰੱਤਾ ਹੋਇਆ ਮੇਰਾ ਮਾਲਕ ਵਾਹਿਗੁਰੂ ਭਰਪੂਰ ਹੋ ਕੇ ਆਪ ਹੀ ਸਾਰੇ ਕਿਤੇ ਵਿਆਪਕ ਹੋ ਰਿਹਾ। ਆਪੇ ਮਾਛੀ ਮਛਲੀ ਆਪੇ ਪਾਣੀ ਜਾਲ, ਦੇਖ ਮਰਦਾਨਾ ਆਪੇ ਹੀ ਝੀਵਰ ਰੂਪ ਹੋ ਗਿਆ, ਉਹਦੇ ਵਿੱਚ ਵੀ ਉਹਦੀ ਜੋਤ ਹੈ, ਫੜਨ ਬੈਠਾ ਮੱਛੀਆਂ, ਆਪ ਹੀ ਮੱਛੀ ਰੂਪ ਹੈ, ਮੱਛੀ ਵਿੱਚ ਵੀ ਉਹਦੀ ਜੋਤ ਹੈ, ਆਪ ਹੀ ਪਾਣੀ ਰੂਪ ਵੀ ਉਹੀ ਹੈ, ਆਪ ਹੀ ਜਾਲ ਰੂਪ ਹੋ ਰਿਹਾ। ਆਪੇ ਜਾਲ ਮਣਕੜਾ ਆਪੇ ਅੰਦਰ ਲਾਲ, ਕਹਿੰਦੇ ਆਪ ਹੀ ਦੇਖ ਜਾਲ ਵਿੱਚ ਮਣਕੜਾ ਤੋਂ ਭਾਵ ਮਣਕਾ ਰੂਪ ਹੈ, ਜੋ ਜਾਲ ਨੂੰ ਹੇਠਾਂ ਪਾਣੀ ਵਿੱਚ ਦਬਾਈ ਰੱਖਦਾ, ਆਪ ਹੀ ਜਾਲ ਦੇ ਅੰਦਰ ਲਾਲ ਦਾ ਮਤਲਬ ਹੈ ਮਾਸ ਦੀ ਬੋਟੀ ਰੂਪ ਬਣਿਆ ਹੋਇਆ। ਆਪੇ ਬਹੁ ਬਿਦ ਰੰਗੁਲਾ ਸਖੀਏ ਮੇਰਾ ਲਾਲ, ਭਾਈ ਮਰਦਾਨੇ ਨੂੰ ਕਹਿੰਦੇ ਪਿਆਰੇ ਸਖੀ ਭਾਵ ਸਖਿਆ ਪਿਆਰਿਆ ਗੱਲ ਸੁਣ, ਇਹ ਜਿਹੜਾ ਮੇਰਾ ਲਾਲ ਪਿਆਰਾ ਵਾਹਿਗੁਰੂ ਨਾ ਆਪ ਹੀ ਬਹੁਤ ਪ੍ਰਕਾਰ ਨਾਲ ਆਨੰਦ ਵਾਲਾ ਹੋ ਰਿਹਾ। ਨਿਤ ਰਵੈ ਸੁਹਾਗਣੀ ਦੇਖ ਹਮਾਰਾ ਹਾਲ, ਕਹਿੰਦੇ ਪਰਮੇਸ਼ਰ ਪਤੀ ਵਾਲੀਆਂ ਸੁਹਾਗਵੰਤੀਆਂ ਦਾ ਨਿਤਾ ਪ੍ਰਤੀ ਉਹ ਵਾਹਿਗੁਰੂ ਦੇ ਆਨੰਦ ਨੂੰ ਭੋਗਦੀਆਂ ਨੇ, ਮਾਣਦੀਆਂ ਨੇ ਰੱਬ ਦੇ ਪਿਆਰੇ। ਸੰਸਾਰੀ ਗੱਲ ਛੱਡੋ, ਕਹਿੰਦੇ ਬ੍ਰਹਮ ਗਿਆਨੀਆਂ ਵੱਲ ਚੱਲੀਏ, ਜਿਹੜੀਆਂ ਰੱਬ ਦੀਆਂ ਸੁਹਾਗਣੀਆਂ ਨੇ, ਕਿਵੇਂ ਆਨੰਦ ਮਾਣਦੀਆਂ ਨੇ ਪਰਮਾਤਮਾ ਦੇ ਵਿੱਚ ਲੀਨ ਹੋ ਕੇ ਉਹ, ਤੇ ਸਾਡਾ ਹਾਲ ਦੇਖ। ਕਦੇ ਨਾ ਕਦੇ ਤਾਂ ਵਾਹਿਗੁਰੂ ਮਿਹਰ ਕਰੇਗਾ। ਭਾਵ ਜੀਵ ਨੂੰ ਸਮਝਾਉਂਦਿਆਂ ਕਹਿੰਦੇ ਨੇ ਤੇ ਧਿਆਨ ਜਿਹੜਾ ਉਹ ਗਲਤ ਪਾਸੇ ਜ਼ਿਆਦਾ ਆਪਣਾ ਜਾਂਦਾ, ਉਧਰੋਂ ਧਿਆਨ ਹਟਾਉਂਦਿਆਂ ਕਹਿੰਦੇ ਸੰਸਾਰ ਵੱਲ ਧਿਆਨ ਨਾ ਦਿਓ, ਧਿਆਨ ਦਿਓ ਆਪਣੇ ਮਕਸਦ ਵੱਲ, ਗੋਬਿੰਦ ਮਿਲਣ ਕੀ ਤੇਰੀ ਬਰੀਆ ਵੱਲ। ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ, ਮਹਾਰਾਜ ਕਥਨ ਕਰਦੇ ਆ ਬਈ ਮਰਦਾਨਾ ਤੂੰ ਇਹੋ ਬੇਨਤੀ ਕਰ ਕਿ ਵਾਹਿਗੁਰੂ ਮਾਨ ਸਰੋਵਰ ਵੀ ਤੂੰ ਆਪ ਹੈ, ਹੰਸ ਰੂਪ ਵੀ ਤੂੰ ਹੀ ਹੈ, ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਬੇਗਸ। ਕੌਲ ਫੁੱਲ ਵੀ ਤੂੰ ਹੀ ਹੈ ਤੇ ਕਵੀਆਂ ਰੂਪ ਵੀ ਤੂੰ ਹੀ ਹੈ। ਕਵੀਆਂ ਦੇ ਫੁੱਲ ਹੁੰਦੇ ਨੇ ਰਾਤ ਨੂੰ ਖਿੜਦੇ ਨੇ ਚਿੱਟੇ ਚਿੱਟੇ ਜੇ, ਤੇ ਕਮਲ ਦਾ ਫੁੱਲ ਦਿਨੇ ਖਿੜਦਾ। ਕੌਲ ਫੁੱਲ ਸੂਰਜ ਨੂੰ ਦੇਖ ਕੇ ਖਿੜ ਜਾਂਦਾ, ਸੂਰਜ ਰੂਪ ਵੀ ਤੂੰ ਆਪ ਹੀ ਹੈ। ਕਵੀਆਂ ਜਿਹੜੀਆਂ ਚੰਦਰਮਾ ਨੂੰ ਵੇਖ ਕੇ ਖਿੜਦੀਆਂ ਨੇ ਕਹਿੰਦੇ ਚੰਦਰਮਾ ਰੂਪ ਵੀ ਤੂੰ ਆਪ ਹੀ ਹੈ। ਇਹ ਤਾਂ ਸੀ ਇਹਦਾ ਇੱਕ ਭਾਵ, ਅੰਤਰੀ ਭਾਵ ਵਿੱਚ ਜੇ ਜਾਈਏ ਤਾਂ ਕੀ ਕਹਿੰਦੇ ਨੇ, ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ। ਉਹ ਵਾਹਿਗੁਰੂ ਪਰਮਾਤਮਾ ਆਪ ਹੀ ਰਸੀਆ ਉਪਦੇਸ਼ ਦੇਣ ਵਾਲਾ ਗੁਰੂ ਰੂਪ ਹੋ ਕੇ ਬੈਠਾ, ਆਪ ਹੀ ਰਸ ਭਾਵ ਉਪਦੇਸ਼ ਰੂਪ ਹੈ, ਆਪ ਹੀ ਉਪਦੇਸ਼ ਦੇ ਰਾਵਣੇ ਵਾਲਾ ਜਗਿਆਸੂ ਹੋ ਕੇ ਬਣਿਆ ਬੈਠਾ। ਦੇਖਿਆ ਜਾਏ ਤਾਂ ਜੋਤ ਉਹੀ ਹੈ, ਬੰਦੇ ਵਿੱਚ ਵੀ, ਗੁਰਾਂ ਵਿੱਚ ਵੀ, ਪਰਮਾਤਮਾ ਵਿੱਚ ਵੀ। ਪਰ ਦੇਖੋ ਕਹਿੰਦੇ ਪਰਮਾਤਮਾ ਨੇ ਕੈਸੀ ਖੇਡ ਰਚੀ ਹੈ, ਆਪ ਹੀ ਉਪਦੇਸ਼ ਕਰੀ ਜਾਂਦਾ, ਆਪ ਹੀ ਸੁਣੀ ਜਾਂਦਾ, ਆਪ ਹੀ ਸਭ ਕੁਝ ਕਰਨਹਾਰ ਹੈ। ਆਪੇ ਹੋਵੇ ਚੋਲੜਾ ਆਪ ਹੀ ਬੁੱਧੀ ਰੂਪ ਚੋਲਾ ਹੋ ਰਿਹਾ, ਆਪੇ ਸੇਜ ਪਤਾਰ ਆਪ ਹੀ ਕਹਿੰਦੇ ਸੇਜਾ ਰੂਪ, ਜਿਹੜੀ ਸ਼ਰਧਾ ਦੀ ਸੇਜਾ ਰੂਪ ਹੋ ਕੇ ਆਪ ਹੀ ਹੈ ਪਰਮਾਤਮਾ। ਸਰਦਾ ਦੀ ਸੇਜ ਵੀ ਆਪ ਹੀ ਬਣਦਾ, ਜੇ ਉਹਨੇ ਬਣਾਉਣੀ ਹੋਵੇ ਛਿੰਨ ਵਿੱਚ ਆਪ ਹੀ ਸੇਜਾ ਬਣਾ ਲੈਂਦਾ ਸਰਦਾ ਦੀ, ਨਾ ਸ਼ਰਧਾ ਬਣਾਉਣੀ ਹੋਵੇ ਨਹੀਂ ਬਣਾਉਂਦਾ, ਆਪ ਹੀ ਪਤਾਰ ਰੂਪ ਆਪ ਪਤੀ ਸਾਖੀ ਚੇਤਨ ਰੂਪ ਹੋ ਰਿਹਾ ਆਪ ਹੀ। ਸਾਖੀ ਚੇਤਨ ਪਤੀ ਪਰਮਾਤਮਾ, ਜਿਵੇਂ ਆਪਣੇ ਸਰੀਰ ਦੇ ਅੰਦਰ ਮਨ ਹੈ, ਇੰਦਰੀਆਂ ਹੈ, ਪੰਜ ਗਿਆਨ ਇੰਦਰੇ ਹੈ, ਪੰਜ ਕਰਮ ਇੰਦਰੇ ਹੈ, ਇਹਨਾਂ ਤੋਂ ਉੱਤੇ ਇੱਕ ਆਤਮਾ ਹੈ ਅੰਦਰ ਸਾਖੀ ਚੇਤਨ। ਕਿਉਂਕਿ ਆਪਾਂ ਇਹਦਾ ਹੁਣੇ ਖੋਲ ਲੈਂਦੇ ਕਿ ਸਾਖੀ ਚੇਤਨ ਵਾਰ ਵਾਰ ਕਿਤੇ ਫੇਰ ਆ ਗਿਆ। ਸਾਖੀ ਚੇਤਨ ਦਾ ਮਤਲਬ ਹੁੰਦਾ ਜਿਵੇਂ ਆਪਾਂ ਜਾਗਦੇ ਅੱਖਾਂ ਨਾਲ ਦੇਖਦੇ ਹਾਂ, ਇਹ ਕੌਣ ਦੇਖ ਰਿਹਾ ਆਪਣੀਆਂ ਅੱਖਾਂ ਵਿੱਚੋਂ। ਜਦੋਂ ਆਪਾਂ ਸੁੱਤੇ ਸੁਪਨਾ ਆਇਆ ਬਈ ਅੱਜ ਮੈਨੂੰ ਬੜਾ ਮਾੜਾ ਜਾਂ ਮੈਨੂੰ ਚੰਗਾ ਸੁਪਨਾ ਆਇਆ, ਮੈਂ ਸੁਪਨੇ 'ਚ ਆਹ ਦੇਖਿਆ, ਜੇ ਪੁੱਛੀਏ ਵੀ ਤੇਰੀਆਂ ਅੱਖਾਂ ਤਾਂ ਬੰਦ ਸੀ ਸੁੱਤੇ ਪਏ ਦੀਆਂ, ਦੇਖਿਆ ਤੂੰ ਕਿਵੇਂ? ਉਹ ਕੌਣ ਜਿਹੜੀ ਸ਼ਕਤੀ ਸੁਪਨਾ ਦੇਖਦੀ ਹੈ? ਇੱਕ ਤੀਜੀ ਗੱਲ, ਜਦੋਂ ਬਹੁਤ ਸੁੱਤਾ, ਅੱਜ ਇੰਨਾ ਸੁੱਤਾ ਕਿ ਕੋਈ ਸੁਪਨਾ ਵੀ ਨਹੀਂ ਆਇਆ, ਇਹ ਸੋਝੀ ਕਿਵੇਂ ਰਹੇਗੀ ਵੀ ਇੰਨਾ ਜ਼ਿਆਦਾ ਸੁੱਤਾ ਤੇ ਸੁਪਨਾ ਵੀ ਨਹੀਂ ਆਇਆ? ਇਹਦਾ ਮਤਲਬ ਜਾਗਦਿਆਂ ਜਿਹੜਾ ਦੇਖਣ ਵਾਲਾ ਅੰਦਰ ਬਹਿ ਕੇ ਉਹ ਸੁਪਨਾ ਵੀ ਉਹੀ ਦੇਖਦਾ, ਇਹ ਵੀ ਉਹੀ ਦੱਸਦਾ ਕਿ ਅੱਜ ਸੁਪਨਾ ਹੀ ਨਹੀਂ ਆਇਆ। ਇਹਨਾਂ ਤਿੰਨਾਂ ਅਵਸਥਾ ਦੇ ਉੱਤੇ ਇੱਕ ਹੋਰ ਚੌਥਾ ਬੈਠਾ, ਉਹ ਕੌਣ? ਆਤਮਾ ਹੈ, ਉਹਨੂੰ ਸਾਖੀ ਚੇਤਨ ਕਹਿੰਦੇ ਨੇ। ਉਹ ਸਾਖੀ ਚੇਤਨ ਆਤਮਾ ਨਹੀਂ ਸੌਂਦਾ ਕਦੇ ਵੀ, ਉਹ ਜਾਗਦਿਆਂ ਵੀ ਹੁਣ ਦੇਖ ਰਿਹਾ ਬਾਹਰ ਨੂੰ, ਉਹਨੂੰ ਅੰਦਰ ਦੀ ਵੀ ਸੋਝੀ ਹੈ, ਉਹ ਸੁੱਤਿਆਂ ਪਿਆਂ ਵੀ ਦੇਖੀ ਜਾਂਦਾ, ਬੇਹੋਸ਼ੀ ਦੀ ਹਾਲਤ ਵਿੱਚ ਵੀ ਉਹ ਜਾਗਦੇ ਰਹਿੰਦਾ। ਬੇਹੋਸ਼ ਬੰਦੇ ਨੂੰ ਪੁੱਛੋ ਜਦੋਂ ਬੇਹੋਸ਼ ਪਿਆਸ, ਉਹ ਕਹਿੰਦਾ ਊਂ ਚੇਤਨ ਹੁੰਦਾ, ਸੁਣਦਾ ਹੁੰਦਾ ਉਹਨੂੰ, ਜਿਵੇਂ ਦਸਮ ਦੁਆਰ ਦੀ ਬਿਰਤੀ ਜਦੋਂ ਸਵਾਧੀ ਚ ਲੱਗਦੀ ਆ, ਬਾਹਰ ਦੀ ਚੀਜ਼ਾਂ ਸੁਣ ਜਾਂਦੀਆਂ ਪਰ ਬੋਲ ਨਹੀਂ ਸਕਦਾ। ਬੇਹੋਸ਼ੀ ਦੀ ਦੋਨੋਂ ਪਾਸੇ ਹੀ ਹਾਲਤ ਹੈ, ਪਰ ਇੱਕ ਪਾਸੇ ਬਿਲਕੁਲ ਹੀ ਬੇਸੁੱਧ ਹੈ, ਇੱਕ ਪਾਸੇ ਥੋੜੀ ਖਬਰ ਰਹਿੰਦੀ ਇਨਸਾਨ ਨੂੰ। ਇਸ ਕਰਕੇ ਕਹਿੰਦੇ ਰੰਗ ਰੱਤਾ ਮੇਰਾ ਸਾਹਿਬ ਰਵ ਰਿਹਾ ਭਰਪੂਰ, ਸਾਰਿਆਂ ਰੰਗਾਂ ਵਿੱਚ ਰੰਗਿਆ ਹੋਇਆ ਮੇਰਾ ਮਾਲਕ ਵਾਹਿਗੁਰੂ ਭਰਪੂਰ ਹੋ ਕੇ ਪਰਿਪੂਰਨ ਸਾਰੇ ਕਿਤੇ ਹੋ ਰਿਹਾ। ਆਪੇ ਮਾਛੀ ਮੱਛਲੀ ਆਪ ਹੀ ਜਮ ਰੂਪ ਝੀਵਰ ਬਣ ਰਿਹਾ, ਆਪ ਹੀ ਜੀਵ ਰੂਪ ਮੱਛੀ ਹੋ ਰਿਹਾ। ਆਪੇ ਪਾਣੀ ਜਾਲ, ਕਹਿੰਦੇ ਆਪ ਹੀ ਪਦਾਰਥਾਂ ਰੂਪ ਪਾਣੀ ਹੋ ਰਿਹਾ, ਆਪ ਹੀ ਮੋਹ ਰੂਪ ਜਾਲ ਬਣ ਗਿਆ, ਜਮਾਂ ਦਾ ਜਾਲ ਵੀ ਆਪ ਹੀ ਬਣ ਗਿਆ। ਆਪੇ ਜਾਲ ਮਣਕੜਾ ਆਪੇ ਅੰਦਰ ਲਾਲ, ਆਪ ਹੀ ਮੋਹ ਰੂਪ ਜਾਲ ਵਿੱਚ ਵਰਨ ਆਸ਼ਰਮਾਂ ਦੀਆਂ ਗੰਢਾਂ ਰੂਪ ਮਣਕਾ ਬਣ ਗਿਆ, ਆਪ ਹੀ ਅੰਦਰ ਲਾਲ ਲਾਲਸਾ ਰੂਪ ਹੋ ਗਿਆ। ਆਪੇ ਬਹੁ ਬਿਦ ਰੰਗੋਲਾ ਸਖੀਏ ਮੇਰਾ ਲਾਲ, ਨਿਤ ਰਵੈ ਸੁਹਾਗਣੀ ਦੇਖ ਹਮਾਰਾ ਹਾਲ। ਕਹਿੰਦੇ ਪਿਆਰੀਏ ਸਖੀਏ ਭਾਈ ਜਗਿਆਸੂ ਸੁਣ, ਮੇਰਾ ਲਾਲ ਪਿਆਰਾ ਵਾਹਿਗੁਰੂ ਆਪ ਹੀ ਬਹੁਤ ਪ੍ਰਕਾਰ ਨਾਲ ਆਨੰਦ ਵਾਲਾ ਹੋ ਰਿਹਾ। ਹੇ ਵਾਹਿਗੁਰੂ ਸੁਹਾਗਣੀ ਤਤਵੇਤਾ ਮਹਾਤਮਾ ਰੂਪ ਸਖੀਆਂ ਨਾਲ ਤੂੰ ਨਿਤ ਹੀ ਰਾਮਦੈ, ਕਦੇ ਸਾਡੇ ਵੱਲ ਵੀ ਖਿਆਲ ਕਰ ਲਓ, ਸਾਡੇ ਤੇ ਤਰਸ ਕਰ ਲਓ, ਸਾਨੂੰ ਵੀ ਦਰਸ਼ਨ ਦਿਓ ਜੀ, ਕਿਉਂਕਿ ਤੁਸੀਂ ਆਪਣੇ ਪਿਆਰਿਆਂ ਉੱਤੇ ਬੜੇ ਮਿਹਰਬਾਨ ਹੋ। ਮਹਾਰਾਜ ਸਾਡੀ ਵਾਰੀ ਕਦ ਆਵੇਗੀ? ਅਸੀਂ ਵੀ ਲਾਈਨ 'ਚ ਲੱਗੇ ਹੋਏ ਹਾਂ, ਅਸੀਂ ਵੀ ਆਸ ਕਰਦੇ ਹਾਂ ਪਣਵਾ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ। ਮਹਾਰਾਜ ਕਹਿੰਦੇ ਨੇ ਕਿ ਐਸੀ ਬੇਨਤੀ ਪਈ ਤੁਸੀਂ ਵੀ ਕਰੋ ਕਿ ਵਾਹਿਗੁਰੂ ਸੰਸਾਰ ਤੇ ਸਤਸੰਗਤ ਰੂਪ ਸਰੋਵਰ ਵੀ ਤੂੰ ਆਪ ਹੈ, ਸਤ ਬੇਤਾ ਮਹਾਤਮਾ ਰੂਪ ਹੰਸ ਵੀ ਤੂੰ ਆਪ ਹੈ, ਸਾਰਾ ਕੁਛ ਤੁਸੀਂ ਆਪ ਹੀ ਹੋ। ਜੇ ਤੁਹਾਡੀ ਇੱਛਾ ਹੋ ਜਾਵੇ ਵੀ ਇਹਦੇ ਤੇ ਨਿਗਾਹ ਕਰਨੀ ਇਹਨੂੰ ਤਾਰਨਾ, ਫਿਰ ਤੁਸੀਂ ਆਪ ਹੀ ਸਾਡੇ ਤੇ ਕਿਰਪਾ ਕਰਦੇ ਹੋ। ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਸ। ਕਹਿੰਦੇ ਗੁਰਮੁਖਾ ਰੂਪ ਕਮਲ ਫੁੱਲ ਵੀ ਤੂੰ ਆਪ ਹੈ, ਮਨਮੁਖਾ ਰੂਪ ਕਵੀਆਂ ਵੀ ਤੂੰ ਆਪ ਹੈ, ਗੁਰਮੁਖਾ ਰੂਪ ਕੌਲ ਰੂਪ ਭਾਵ ਕੌਲ ਗੁਰੂ ਰੂਪ ਸੂਰਜ ਨੂੰ ਵੇਖ ਕੇ ਵਿਗਸ ਖਿੜਦੇ ਨੇ। ਜਿਹੜੇ ਗੁਰਮੁਖਾਂ ਰੂਪੀ ਕਮਲ ਹੁੰਦੇ ਨੇ ਇਹ ਗੁਰੂ ਰੂਪ ਸੂਰਜ ਨੂੰ ਦੇਖ ਕੇ ਖਿੜਦੇ ਨੇ, ਤੇ ਮਨਮੁਖਾਂ ਰੂਪ ਕਵੀਆਂ ਗੁਰੂ ਰੂਪ ਸੂਰਜ ਨੂੰ ਵੇਖ ਕੇ ਮੁੰਦੀਆਂ ਜਾਂਦੀਆਂ, ਬੰਦ ਹੀ ਹੋ ਜਾਂਦੀਆਂ, ਭੱਜੀ ਜਾਂਦੇ ਨੇ ਦੇਖ ਕੇ। ਉਹ ਗੁਰੂ ਰੂਪ ਵੀ ਆਪ ਹੋ ਤੁਸੀਂ, ਮਹਾਤਮਾ ਰੂਪ ਕਮਲ ਫੁੱਲ ਵੀ ਤੁਸੀਂ ਆਪ ਹੋ, ਜਗਿਆਸਾ ਰੂਪ ਕਵੀਆਂ ਵੀ ਤੁਸੀਂ ਆਪ ਹੋ, ਮਹਾਤਮਾ ਰੂਪ ਕੌਲ ਬ੍ਰਹਮ ਰੂਪ ਸੂਰਜ ਨੂੰ ਵੇਖ ਕੇ ਖਿੜਦੇ ਨੇ, ਬ੍ਰਹਮ ਰੂਪ ਵੀ ਤੂੰ ਆਪ ਹੈ, ਜਗਿਆਸਾ ਰੂਪ ਕਵੀਆਂ ਗੁਰੂ ਰੂਪ ਚੰਦਰਮਾ ਨੂੰ ਵੇਖ ਕੇ ਖਿੜਦੀਆਂ ਨੇ। ਇਸ ਕਰਕੇ ਗੁਰੂ ਰੂਪ ਵੀ ਤੂੰ ਆਪ ਹੀ ਹੈ, ਸਾਰਾ ਕੁਝ ਆਪ ਹੀ ਆਪ ਹੈ। ਇਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਬਿਰਤੀ ਨੂੰ ਬਾਹਰ ਖਿੱਚ ਲਓ, ਕੋਈ ਗਲਤ ਗੱਲ ਹੁੰਦੀ ਦੇਖ ਕੇ ਪਰੇ ਨੂੰ ਮੂੰਹ ਕਰ ਲਓ, ਇਹ ਜਾਣੋ ਕਿ ਇਹ ਸਭ ਕੁਛ ਆਪ ਹੀ ਆਪ ਹੈ। ਜੇ ਸਾਡਾ ਧਿਆਨ ਗਲਤ ਪਾਸੇ ਨੂੰ ਜਾਣ ਲੱਗ ਪਿਆ ਫਿਰ ਗਲਤ ਹੀ ਤੁਰਿਆ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਜ਼ਿੰਦਗੀ ਵਿੱਚ ਜਿਉਣਾ ਵੀ ਬਹੁਤ ਕੁਛ ਸਾਹਮਣੇ ਆਉਣਾ ਵੀ ਹੈ, ਪਰ ਜਾਣੋ ਕਿ ਸਭ ਆਪ ਹੀ ਆਪ ਹੈ, ਬਸ ਤੁਰੇ ਜਾਓ ਆਪਣੇ ਨਿਸ਼ਾਨੇ ਵੱਲ ਨੂੰ। ਕਹਿੰਦੇ ਜੋ ਕਰਮ ਕਰਨ ਵਾਲਾ ਉਹ ਕਰੋ। ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ। ਇੱਥੇ ਹੁਣ ਘਰ ਬਦਲ ਦਿੱਤਾ, ਤੀਸਰੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਕੀਤਾ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਰਾਗ ਦੇ ਵਿੱਚ। ਤੀਜਾ ਘਰ 16 ਮਾਤਰਾ 3 ਤਾਲਾ। ਸੋ ਇਸ ਕਰਕੇ ਕਹਿੰਦੇ ਕਿਸੇ ਜ਼ਿਮੀਂਦਾਰ ਨੂੰ ਪ੍ਰਤੱਖ ਖੇਤੀ ਬੀਜਣੀਆਂ ਵੇਖ ਕੇ ਕਹਿੰਦੇ ਅੰਤਰੀਮ ਖੇਤੀ ਵੀ ਬੀਜਣੀ ਚਾਹੀਦੀ ਬੰਦੇ ਨੂੰ। ਨਾਲ ਦੇ ਸੰਗੀ ਸਾਥੀ ਆਪਾਂ ਇਕੱਲਾ ਕਹਿੰਦੇ ਗੁਰੂ ਨਾਨਕ ਦੇਵ ਜੀ ਬਾਲਾ ਮਰਦਾਨਾ ਤੁਰੇ ਜਾਂਦੇ, ਬਾਲਾ ਮਰਦਾਨਾ ਮੇਨ ਹੋਣ ਕਰਕੇ ਉਹਨਾਂ ਨਹਾਉਂਦਾ ਮਹਾਰਾਜ ਨਾਲ, ਕਈ ਵਾਰੀ 50-50 ਜਾਣੇ 100-100 ਜਾਣਾ ਵੀ ਇਕੱਠਾ ਹੋ ਜਾਂਦਾ ਸੀ। ਸਾਧੂ ਸੰਤ ਫਕੀਰ ਫਕੀਰਾਂ ਦੇ ਟੋਲੇ, ਵਿਚਾਰਾਂ ਸਾਂਝੀਆਂ ਕਰਨੀਆਂ ਫਿਰ ਅੱਗੇ ਤੁਰਨਾ। ਜ਼ਰੂਰੀ ਨਹੀਂ ਸੀ ਕਿ ਇਕੱਲੇ ਹੀ ਫਿਰਦੇ ਸੀ ਮਹਾਰਾਜ, ਇੱਕ ਪਿੰਡ ਜਦੋਂ ਜਾਂਦੇ ਸੀ ਨਾ ਉਹ ਪਿੰਡ ਦੀ ਸੰਗਤ ਸਾਰੀ ਅਗਲੇ ਪਿੰਡ ਛੱਡਣ ਜਾਂਦੀ ਸੀ, ਲੋਕ ਤੁਰ ਨਹੀਂ ਸੀ ਦਿੰਦੇ ਹੁੰਦੇ। ਬਹੁਤ ਬੈਰਾਗ ਹੋਣ, ਕਈ ਥਾਈਂ ਸਾਖੀ ਆਵੇਗੀ ਲੋਕ ਰੋਣ ਲੱਗ ਜਾਂਦੇ, ਨਾ ਜਾਓ ਮਹਾਰਾਜ। ਸੱਚੇ ਪਾਤਸ਼ਾਹ ਨੇ 2-3 ਦਿਨ ਦੇਖਣਾ ਵੀ ਤੁਰ ਨਹੀਂ ਦਿੰਦੇ, ਫਿਰ ਜਾਂ ਤਾਂ ਤੜਕੇ 2 ਵਜੇ ਨਿਕਲ ਜਾਣਾ ਤੇ ਜਾਂ ਅਲੋਪ ਹੀ ਹੋ ਜਾਂਦੇ ਸੀ। ਕਹਿੰਦੇ ਮਰਦਾਨੇ ਅੱਗੇ ਵੀ ਜਾਣਾ ਭਾਈ, ਅੱਗੇ ਵੀ ਸੰਗਤ ਤਾਰਨੀ ਹੈ। ਇਸ ਕਰਕੇ ਸਤਿਗੁਰੂ ਇੱਥੇ ਉਪਦੇਸ਼ ਕਰਦੇ ਨੇ ਅੰਦਰਲੀ ਖੇਤੀ ਬੀਜਣੀ ਆ। ਇਹੋ ਤਨ ਧਰਤੀ ਬੀਜ ਕਰਮਾ ਕਰੋ, ਇਹ ਸਰੀਰ ਨੂੰ ਵਿਸ਼ੇ ਵਿਕਾਰਾਂ ਤੋਂ ਰਹਿਤ ਕਰਨਾ, ਇਹ ਧਰਤੀ ਬਣਾਓ ਸੋਹਣੀ ਸਾਫ਼ ਸੁਥਰੀ, ਇਹ ਸ਼ੁੱਧ ਸਰੀਰ ਰੂਪ ਧਰਤੀ ਵਿੱਚ ਨਿਸ਼ਕਾਮ ਕਰਮਾ ਰੂਪ ਬੀਜ ਬੀਜਣਾ ਕਰੋ। ਸਲਲ ਆ ਪਾਓ ਸਾਰਿੰਗ ਪਾਣੀ, ਪਰਮਾਤਮਾ ਦੇ ਨਾਮ ਦਾ ਜਿਹੜਾ ਚਿੰਤਨ ਕਰਨਾ ਇਹ ਇਹਦੇ ਚ ਸਲਲ ਭਾਵ ਜਲ, ਸਲਲ ਦਾ ਮਤਲਬ ਹੁੰਦਾ ਜਲ, ਆ ਪਾਓ ਲਿਆ ਕੇ ਪਾਉਣਾ ਕਰੋ ਇਹ ਚ ਪਾਣੀ, ਪਰਮਾਤਮਾ ਦੇ ਨਾਮ ਦਾ ਜਿਹੜਾ ਚਿੰਤਨ ਕਰਨਾ ਹੈ, ਨਿਸ਼ਕਾਮ ਕਰਮਾ ਰੂਪ ਬੀਜ ਬੀਜਣਾ ਹੈ, ਮਨ ਨੂੰ ਵਿਸ਼ਿਆਂ ਵਿਕਾਰਾਂ ਤੋਂ ਰਹਿਤ ਕਰਨਾ, ਜਤ ਪਹਾਰਾ ਧੀਰਜ ਸੁਨਿਆਰ ਹਰਨ ਮਤ ਵੇਦ ਹਥਿਆਰ ਦੇ ਅਨੁਸਾਰ ਚੱਲੋ। ਮਨ ਕਿਰਸਾਨ ਹਰ ਹਿਰਦੈ ਜੰਗਮਾਇਲ, ਇਉਂ ਪਾਵਸ ਪਾਦ ਨਿਰਬਾਣੀ। ਮਨ ਨੂੰ ਸ਼ੁੱਧ ਕਰਨਾ, ਸਾਵਧਾਨ ਕਰਨਾ, ਇਸੇ ਨੂੰ ਜ਼ਿਮੀਂਦਾਰ ਬਣਾ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ਼। ਇਸ ਕਰਕੇ ਕਹਿੰਦੇ ਨੇ ਜਿਹੜਾ ਮਨ ਨੂੰ ਸਾਵਧਾਨ ਕਰਨਾ ਜਾਂ ਸ਼ੁੱਧ ਕਰਨਾ ਜਾਂ ਉੱਦਮੀ ਬਣਾਉਣਾ, ਇਹ ਜ਼ਿਮੀਂਦਾਰ ਬਣਾ ਮਨ ਨੂੰ, ਅਤੇ ਹਿਰਦੇ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਰੂਪ ਬੋਹੜ ਨੂੰ ਜਮਾ ਇਕੱਠਾ ਕਰ। ਇਉਂ ਪਾਵਸ ਪਦ ਨਿਰਬਾਣੀ, ਹਿਰਦੇ ਰੂਪ ਖੇਤ ਵਿੱਚ ਹਰੀ ਨਾਮ ਰੂਪੀ ਖੇਤ ਨੂੰ ਜਮਾ ਉਗਾ ਲੈ, ਇਸ ਤਰ੍ਹਾਂ ਕਰਨ ਨਾਲ ਨਿਰਬੰਧ ਪਦਵੀ ਨੂੰ ਪ੍ਰਾਪਤ ਕਰੇਗਾ। ਬਹੁਤ ਉੱਚੀ ਪਦਵੀ ਹੈ ਨਿਰਬੰਧ, ਬ੍ਰਹਮ ਗਿਆਨ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਣੀ। ਕਾਹੇ ਗਰਭ ਸਮੂੜੇ ਮਾਇਆ, ਕਹਿੰਦੇ ਮੂਰਖ ਤੂੰ ਮਾਇਆ ਦਾ ਹੰਕਾਰ ਕਿਉਂ ਕਰਦਾ? ਪਿਤ ਸੁਤੋ ਸਗਲ ਕਾਲਤਰ ਮਾਤਾ ਤੇਰੇ ਹੋ ਹਿਨ ਅੰਤ ਸਿਖਾਇਆ ਰਹਾਓ। ਕਹਿੰਦੇ ਨੇ ਇਹ ਜਿਹੜਾ ਪਿਤਾ ਹੈ, ਸੁਤੋ ਪੁੱਤਰ ਹੈ, ਸਗਲ ਸਾਰੇ ਜਿਹੜੇ ਕਾਲਤਰ ਇਸਤਰੀ ਆਦਿਕ ਹੈ, ਮਾਤਾ ਹੈ, ਇਹ ਤੇਰੇ ਅੰਤ ਨੂੰ ਸਹਾਈ ਨਹੀਂ ਹੋਣਗੇ। ਇਹ ਤਾਂ ਐਵੇਂ ਹੀ ਹੈ, ਦਿਖਾਵਾ ਹੀ ਹੋ ਰਿਹਾ ਸਾਰਾ। ਇੱਕ ਵਿਖਿਆ ਵਿਕਾਰ ਦੁਸ਼ਟ ਕਿਰਖਾ ਕਰੇ, ਜਿਵੇਂ ਪ੍ਰਤੱਖ ਖੇਤੀਆਂ ਵਿੱਚ ਨਦੀਨ ਹੁੰਦਾ, ਬਾਥੂ ਪੈਦਾ ਹੋ ਜਾਂਦਾ, ਉਹ ਖੇਤੀਆਂ ਨੂੰ ਉੱਚਾ ਹੀ ਨਹੀਂ ਹੋਣਦਾ, ਇਸ ਕਰਕੇ ਜ਼ਿਮੀਂਦਾਰ ਲੋਕ ਉਹਨੂੰ ਅਰੰਭਿਆਂ ਨਾਲ ਕੱਟ ਦਿੰਦੇ ਨੇ। ਇਸੇ ਪ੍ਰਕਾਰ ਸਰੀਰ ਦੇ ਵਿਖਿਆ ਤੋਂ ਭਾਵ ਵਿੱਚ ਜਿਹੜਾ ਦੁਸ਼ਟ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਇਹ ਬਾਥੂ ਹੋ ਗਿਆ। ਇੱਕ ਭੂਕਲ ਹੁੰਦੀ ਹੈ, ਇੱਕ ਬਾਥੂ ਹੁੰਦਾ। ਸੋ ਇਸ ਤਰ੍ਹਾਂ ਹੋਰ ਸਾਰੀਆਂ ਖੇਤੀਆਂ 'ਚ ਜਿਹੜੀਆਂ ਜਿਹੜੀਆਂ ਚੀਜ਼ਾਂ ਇੱਟ ਸਿੱਟ ਆਦਿਕ ਪੈਦਾ ਹੋ ਗਈਆਂ, ਕਦੇ ਵਾਹਿਗੁਰੂ ਨਾਮ ਰੂਪ ਵਿਸੋਲਿਆਂ ਦੇ ਨਾਲ ਰੰਭਿਆਂ ਕਰਕੇ ਇਹਨੂੰ ਕਿਰਖਾ ਕਰੇ, ਕੱਟਣਾ ਕਰੇ। ਕਾਮ ਕ੍ਰੋਧ ਦੋਏ ਕਰੋ ਵਿਸੋਲੇ, ਗੋਡੋ ਧਰਤੀ ਪਾਏ, ਜਿਉਂ ਗੋਡੋ ਤਿਉਂ ਤੁਮ ਸੁਖ ਪਾਵਹੋ, ਕਿਰਤ ਨਾ ਮੇਟਿਆ ਜਾਈ। ਦੁਸ਼ਟ ਜੋ ਵਿਸ਼ੇ ਵਿਕਾਰ ਨੇ, ਇਹ ਚੂਹੇ ਚਿੰਬੜੇ ਹੋਏ ਨੇ, ਇਹਨਾਂ ਨੂੰ ਕਿਰਖਾ ਕਰੇ, ਖਿੱਚ ਕੇ ਬਾਹਰ ਕੱਢਣਾ ਕਰੇ। ਖੇਤੀ ਨੂੰ ਅੱਠ ਤਰ੍ਹਾਂ ਦੀਆਂ ਚੀਜ਼ਾਂ ਪੈਂਦੀਆਂ ਨੇ, ਇਸ ਕਰਕੇ ਉਹ ਅੱਠ ਪ੍ਰਕਾਰ ਹੀ ਅੱਠ ਅਰਥ ਬਣ ਜਾਂਦੇ ਨੇ। ਭਾਵ ਜਿਹੜੀ ਵੀ ਚੀਜ਼ ਤੁਹਾਡੇ ਸਰੀਰ ਰੂਪ ਖੇਤੀ ਨੂੰ ਖਰਾਬ ਕਰਦੀ ਹੈ, ਉਹ ਸਾਰੀਆਂ ਚੀਜ਼ਾਂ ਬਾਹਰ ਕੱਢ ਕੇ ਮਾਰੋ, ਖਤਮ ਕਰ ਦਿਓ। ਕਹਿੰਦੇ ਨੇ ਇਨ ਤਜ ਆਤਮਾ ਹੋਏ ਤੇ ਆਈ, ਇਹਨਾਂ ਵਿਕਾਰਾਂ ਨੂੰ ਤਿਆਗ ਕੇ ਆਤਮਾ ਤੋਂ ਭਾਵ ਆਪਣੇ ਸਵੈ ਸਰੂਪ ਦਾ ਧਿਆਈ ਹੋ। ਸਵੈ ਸਰੂਪ ਕੀ ਹੈ? ਮੇਰਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਜੋ ਉਹ ਹੈ ਉਹੀ ਤੂੰ ਹੈ। ਸੋ ਹੰਗ ਹੰਗ ਸਾ ਜਪ ਜਪ ਹੋ, ਸੋ ਹੰਗ ਉਹ ਮੈਂ ਹਾਂ, ਇਹਦਾ ਅਭਿਆਸ ਕਰਨਾ ਪੈਂਦਾ। ਵਾਹਿਗੁਰੂ 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 ਕਰਦਿਆਂ ਹੌਲੀ ਹੌਲੀ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਉਸ ਤੱਕ ਜਾਣਾ ਹੈ। ਢਕਿਆ ਹੋਇਆ ਸਰੀਰ ਨੇ ਅੰਦਰ ਆਤਮਾ ਨੂੰ, ਅੰਦਰ ਆਤਮਾ ਤੱਕ ਜਾਣਾ, ਬਾਹਰਲੇ ਸਰੂਪ ਨੂੰ ਹੀ ਆਪਾਂ ਦੇਖੀ ਜਾਂਦੇ। ਸਤਿਗੁਰੂ ਕਹਿੰਦੇ ਸਵੈ ਸਰੂਪ ਦਾ ਧਿਆਨ ਕਰ ਅੰਦਰ। ਇਸ ਕਰਕੇ ਰਾਖੇ ਨਾ ਬਿਠਾਏ ਜਾਣ ਤਾਂ ਖੇਤੀਆਂ ਨੂੰ ਪਸ਼ੂ ਚਰ ਜਾਂਦੇ ਨੇ। ਇਸ ਵਾਸਤੇ ਜ਼ਿਮੀਂਦਾਰ ਖੇਤੀ ਦੀ ਰੱਖਿਆ ਵਾਸਤੇ ਰਾਖੇ ਜ਼ਰੂਰ ਬਿਠਾਉਂਦੇ ਆ। ਅੰਤਰੀਵ ਦੇ ਵਿੱਚ ਵੀ ਇਹੀ ਹੈ, ਜੇ ਰਾਖੇ ਨਾ ਹੋਣ ਤਾਂ ਸ਼ੁਭ ਗੁਣਾ ਰੂਪ ਖੇਤੀ ਨੂੰ ਇਹ ਹੋਰ ਜਿਹੜੀਆਂ ਚੀਜ਼ਾਂ ਆ ਕਰਕੇ ਸੰਸਾਰ ਦੇ ਵਿਸ਼ੇ ਵਿਕਾਰ ਨੇ, ਹੋਰ ਚੀਜ਼ਾਂ ਇੱਧਰ ਉੱਧਰੋਂ ਖਾ ਜਾਂਦੀਆਂ। ਫਰੀਦਾ ਏ ਵਿਸ ਗੰਦਲਾਂ ਧਰੀਆਂ ਖੰਡ ਲਿਬਾੜ, ਇੱਕ ਰਾਹੇਂ ਦੇ ਰਹਿ ਗਏ ਇੱਕ ਰਾਧੀ ਗਏ ਉਜਾੜ। ਬਹੁਤ ਕੁਛ ਪੈਂਦਾ ਫਿਰ ਸਰੀਰ ਨੂੰ। ਇਸ ਕਰਕੇ ਸਤਿਗੁਰੂ ਕਹਿੰਦੇ ਸਰੀਰ ਨੂੰ ਬਚਾ, ਆਤਮਾ ਨੂੰ ਬਚਾ, ਮਨ ਨੂੰ ਬਚਾ, ਸ਼ੁਭ ਗੁਣਾਂ ਦੀ ਖੇਤੀ ਨੂੰ ਬਚਾ, ਤਕੜਾ ਹੋ ਕੇ ਰਹਿ, ਨਾ ਤਕੜਾ ਤੈਨੂੰ ਦੱਬ ਲੈਣਾ ਇਹਨਾਂ ਨੇ। ਮਹਾਰਾਜ ਜੀ ਫਿਰ ਤੁਸੀਂ ਕਿਰਪਾ ਕਰੋ, ਮੈਨੂੰ ਦੱਸੋ ਕਿਵੇਂ ਬਚਾਵਾਂ। ਜਪ ਤਪ ਸੰਜਮ ਹੋ ਹੈ ਜਬ ਰਾਖੇ, ਕਮਲ ਬਿਗਸੈ ਮਦ ਆਸਰਮਾਈ। ਕਹਿੰਦੇ ਜਪ ਤਪ ਤੇ ਸੰਜਮ, ਇੰਦਰੀਆਂ ਦਾ ਵਿਕਾਰਾਂ ਵੱਲੋਂ ਰੋਕਣਾ, ਜੇ ਇਹ ਰਾਖੇ ਹੋਣ ਤਾਂ ਸਰੀਰ ਆਸ਼ਰਮ ਦੇ ਵਿੱਚ ਹੀ ਹਿਰਦਾ ਕੌਲ ਵਿਕਸੇਗਾ, ਖਿੜ ਜਾਏਗਾ, ਡੰਡਾ ਲੈ ਕੇ ਪਹਿਰੇ ਤੇ ਰਹਿ ਪੱਕਾ, ਮਾੜੀ ਜੀ ਵੀ ਢਿੱਲ ਕੀਤੀ ਤੈਨੂੰ ਉਹਦੇ ਹੀ ਸਿੱਟ ਲੈਣਾ ਇਹਨਾਂ ਨੇ। ਇਸ ਕਰਕੇ ਚਾਰੇ ਪਾਸੇ ਇਹ ਪੰਜਾਂ ਕਕਾਰਾਂ ਦੀ ਵਾੜ ਪਾਤੀ ਮਹਾਰਾਜ ਨੇ, ਤਾਂਹੀਓ ਪੰਜ ਕਕਾਰ ਪਾਏ ਨੇ। ਰੱਖਿਆ ਹੈ ਸਿਰ ਤੇ ਕੇਸਾਂ ਦੀ ਕੰਘੇ ਦੀ, ਕੜਿਆ ਹੈ ਹੱਥ ਨੂੰ ਕੜੇ ਪਾ ਕੇ, ਪਿੰਡੇ ਤੇ ਪਾਇਆ ਗਾਤਰਾ ਕਿਰਪਾਨ, ਕਸ਼ਹਿਰਾ ਜਾਤਸਾ ਦੀ ਨਿਸ਼ਾਨੀ ਪਾਈ। ਕਿਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਜ ਕਕਾਰ, ਪੰਜ ਬਾਣੀਆਂ ਦੀ ਰੱਖਿਆ, ਰਹਿ ਰਾਸ ਦੀ ਰੱਖਿਆ, ਕੀਰਤਨ ਸੋਹਲੇ ਦੀ ਰਾਤ ਨੂੰ ਸੌਣ ਵੇਲੇ ਰੱਖਿਆ, ਹੁੱਕਾ ਹਜਾਮ ਹਲਾਲੋ ਹਰਾਮ ਚਾਰ ਕ੍ਰਹਿਤਾਂ ਤੋਂ ਬਚਾਉਣਾ, ਇਹ ਸਾਰੀ ਰੱਖਿਆ ਹੀ ਰੱਖਿਆ ਕੀਤੀ। ਸਤਿਗੁਰੂ ਕਹਿੰਦੇ ਰਹਿਤ ਦੀ ਰੱਖਿਆ ਹੈ, ਨਿਤਨੇਮ ਦੀ ਰੱਖਿਆ ਹੈ, ਸਿਮਰਨ ਦੀ ਰੱਖਿਆ ਹੈ। ਲੋਕੀ ਰੱਖ ਪਾਉਂਦੇ ਨੇ ਐਵੇਂ ਧਾਗਾ ਜਿਹਾ, ਉਹ ਕੀ ਕਰਦਾ? ਕੁਛ ਵੀ ਨਹੀਂ ਕਰਦਾ। ਸਤਿਗੁਰੂ ਕਹਿੰਦੇ ਮੈਂ ਏਡਾ ਵੱਡਾ ਤੈਨੂੰ ਗਾਤਰਾ ਪਾਇਆ, ਉਹਦੇ ਧਾਗਿਆਂ ਮਗਰ ਤੁਰਿਆ ਫਿਰਦਾ, ਇਹ ਕੜਾ ਪਾਇਆ, ਲੋਕੀ ਐਵੇਂ ਹੱਥ ਤੇ ਧਾਗਾ ਜਿਹਾ ਬੰਨੀ ਫਿਰਨਗੇ, ਰੱਖ ਪਾਈ, ਪੱਕੀ ਰੱਖ ਦਸਵੇਂ ਪਾਤਸ਼ਾਹ ਨੇ ਪਾਈ ਸਾਨੂੰ, ਕੰਘਾ ਪਾਇਆ ਸਾਡੇ ਸੀਸ ਦੇ ਉੱਤੇ। ਇਸੇ ਪ੍ਰਕਾਰ ਜੇ ਊਂ ਕੋਈ ਕਹਿ ਦੇ ਵੀ ਸਿਰ ਚਾਹ ਚੀਜ਼ ਰੱਖਣੀ ਹੈ, ਫਿਰ ਲੋਕੀ ਜ਼ਿਆਦਾ ਰੱਖ, ਜਿਵੇਂ ਜੋਸ਼ੀ ਨੇ ਕਿਹਾ ਇਹ ਜੀ 40 ਦਿਨ ਸਿਰ 'ਚ ਰੱਖਣੀ ਹੈ, ਸਦਾ ਹੀ ਰੱਖਣੀ ਆ, ਗਲੇ 'ਚ ਪਾਉਣੀ ਹੈ, ਐਡੇ ਐਡੇ ਤਬੀਤ ਗਲ 'ਚ ਪਾਈ ਫਿਰਦੇ ਹੁੰਦੇ, ਕਿਰਪਾਨ ਦਾ ਭਾਰ ਲੱਗਦਾ ਹੁਣ। ਇਸ ਕਰਕੇ ਜੇ ਜੋਤ ਸੀ ਕਹਿੰਦੇ ਆਹ ਪਾਠ 25,000 ਕਰਨਾ, 1,25,000 ਕਰਨਾ, ਕੰਮ ਕਾਰ ਵਧੀਆ ਚੱਲੂ, 40 ਦਿਨ ਸ਼ਰਾਬ ਨਹੀਂ ਪੀਣੀ, ਆਹ ਨਹੀਂ ਕਰਨਾ, ਨਹੁੰ ਨਹੀਂ ਕੱਟਣੇ, ਉਹ ਨਹੀਂ ਕਰਨੇ, ਸਾਰੀ ਗੱਲ ਮੰਨਦੇ, ਉਹਨੂੰ ਬਾਪੂ ਬਣਾਇਆ ਹੋਇਆ ਆਪਣਾ। ਜਿਹੜਾ ਬਾਪੂ ਹੈ ਉਹਨੂੰ ਬਾਪੂ ਨਹੀਂ ਮੰਨਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੰਨਦੇ ਨੇ। ਉਹ ਜਿਹੜਾ ਸਾਰਿਆਂ ਦਾ ਪਿਓ ਹੈ ਨਾ, ਸਿਰੇ ਦੀ ਮਰਿਆਦਾ ਦਿੱਤੀ ਉਹਨੇ ਸਿੱਖ ਨੂੰ, ਸਿਰੇ ਦਾ ਮੰਤਰ, ਮੂਲ ਮੰਤਰ ਸਾਰਿਆਂ ਮੰਤਰਾਂ ਦਾ ਮੁੱਢ ਦਿੱਤਾ, ਗੁਰ ਮੰਤਰ, ਮਾਲਾ ਮੰਤਰ ਜਪਜੀ ਸਾਹਿਬ, ਗਾਇਤਰੀ ਮੰਤਰ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰੀਆਂ ਕਰੀਆਂ ਨਾਮਿਆਂ ਕਾਮੇ। ਸਤਿਗੁਰੂ ਮਹਾਰਾਜ ਝੋਲੀਆਂ ਭਰਤੀਆਂ, ਫਿਰ ਵੀ ਭੁੱਖੇ ਦਾ ਭੁੱਖਾ, ਫਿਰ ਵੀ ਯਕੀਨ ਨਹੀਂ ਆਉਂਦਾ ਇੱਧਰ ਉੱਧਰ, ਫਿਰ ਵੀ ਭਟਕਦਾ। ਮਹਾਰਾਜ ਕਹਿੰਦੇ ਇਸ ਕਰਕੇ ਜਪ ਤਪ ਸੰਜਮ ਹੋਹੇ ਜਬ ਰਾਖੇ, ਕਮਲ ਬਿਕਸੈ ਮਧ ਆਸਰਮਾਈ, ਸ਼ੁਭ ਗੁਣਾ ਰੂਪ ਕੌਲ ਜਿਹੜਾ ਫੁੱਲ ਖਿੜਦੇ ਨੇ, ਤੇ ਬ੍ਰਹਮਾਨੰਦ ਰੂਪ ਮਧ ਅੰਮ੍ਰਿਤ ਆਸਰਮਾਈ ਸ਼ਰਮ ਆਉਂਦਾ, ਅਰਥਾਤ ਚੋ ਆਉਂਦਾ ਅੰਦਰੋਂ, ਉਹ ਬ੍ਰਹਮਾਨੰਦ ਬਾਹਰ ਨੂੰ ਆ ਜਾਂਦਾ, ਚੋਂਦਾ, ਜਬਾਨ ਦੇ ਉੱਤੇ ਮਿੱਠਾ ਰਸ ਆਉਂਦਾ। ਇਸ ਕਰਕੇ ਪਾਣੀ ਪੀਣ ਤੋਂ ਪਹਿਲਾਂ ਕੀ ਕਾਹਲੀ ਹੁੰਦੀ, ਸੁੱਚਾ ਗਲਾਸ ਲੈ ਕੇ ਪਾਣੀ ਮੂਹਰੇ ਰੱਖ ਕੇ 5 ਮੂਲ ਮੰਤਰ ਕਰਕੇ ਪੀਓ, ਉਹਦਾ ਵੱਖਰਾ ਨਜ਼ਾਰਾ, 100 ਮੂਲ ਮੰਤਰ ਕਰੇ ਵੱਖਰਾ ਨਜ਼ਾਰਾ। ਇਸ ਕਰਕੇ ਮਹਾਰਾਜ ਕਹਿੰਦੇ ਖਾਣ ਪੀਣ ਤੋਂ ਪਹਿਲਾਂ ਥੋੜਾ ਮੂਲ ਮੰਤਰ ਕਰੋ, ਕੋਈ ਪਾਠ ਕਰਿਆ ਕਰੋ। ਇੱਕਦਮ ਰੋਟੀ ਦੇਖਦੀ ਮੂੰਹ ਚ ਪਾਉਣ ਦੀ ਕੀਤੀ, ਨਾ ਗੁਰੂ ਨੂੰ ਯਾਦ ਕੀਤਾ, ਨਾ ਕੋਈ ਬਾਣੀ ਪੜ੍ਹੀ। ਪੁਰਾਣੇ ਗੁਰਸਿੱਖ ਹੁੰਦੇ ਸੀ ਕਿਰਪਾਨ ਭੇਟਾ ਕਰਕੇ ਛਕਦੇ, ਉਹ ਵੀ ਗਈ ਗੱਲ, ਪਾਠ ਕਰਕੇ ਖਾਂਦੇ ਉਹ ਵੀ ਗਈ ਗੱਲ, ਗੱਲਾਂ ਕਰਦੇ ਟੀਵੀ ਦੇਖਦੇ ਰੋਟੀ ਖਾ ਰਹੇ, ਪ੍ਰਭਾਵ ਕੀ ਪਿਆ, ਮਾੜਾ। ਸਤਿਗੁਰੂ ਕਹਿੰਦੇ ਇਸ ਕਰਕੇ ਮਨੁੱਖਾ ਜੂਨ ਨੂੰ ਸਹੀ ਢੰਗ ਨਾਲ ਵਰਤਣਾ ਸਿੱਖੋ। 20 ਸਪਤਾਹ ਰੋ ਬਾਸਰੋ ਸੰਗ੍ਰਹ, 3 ਖੋੜਾ ਨਿਤ ਕਾਲ ਉਸਾਰ। ਕਹਿੰਦੇ 20 ਤੋਂ ਭਾਵ 20 ਸਪਤਾ ਭਾਵ 7, ਇਹ 20 ਤੇ 7 27 ਪੰਜੀ ਪ੍ਰਕਿਰਤੀਆਂ ਤੇ ਮਨ ਬੁੱਧੀ ਇਹਨਾਂ 27 ਕਰਕੇ ਰਚਿਆ ਹੋਇਆ ਜਿਹੜਾ ਸਰੀਰ ਹੈ। ਅਥਵਾ ਕਹਿੰਦੇ 10 ਇੰਦਰੀਆਂ 10 ਤੱਤ 3 ਗੁਣ ਰਜੋ ਸਤੋ ਤਮੋ ਮਹਿ ਤੱਤ ਮਨ ਬੁੱਧ ਪ੍ਰਕਿਰਤੀ, ਇਹ ਹੋ ਗਏ। ਇਹਨਾਂ 27 ਕਰਕੇ ਰਚਿਆ ਹੋਇਆ ਜਿਹੜਾ ਸਰੀਰ ਹੈ, ਇਹਦੇ ਅਭਿਮਾਨ ਨੂੰ ਹਰੋ, ਦੂਰ ਕਰੋ। ਇਸ ਕਰਕੇ ਹਰ ਰੋਜ਼ ਹਰੀ ਵਾਹਿਗੁਰੂ ਅਕਾਲ ਪੁਰਖ ਨੂੰ ਸੰਗ੍ਰਹਿ ਤੋਂ ਭਾਵ ਇਕੱਤਰ ਕਰੋ। 20 ਸਪਤਾਹ ਹਰੋ, ਇਉਂ ਵੀ ਕਰਦੇ ਨੇ, 20 ਸਪਤਾਹ ਹਰੋ ਬਸਰੋ ਸੰਗ੍ਰਹਿ, 3 ਖੋੜਾ ਨਿਤ ਕਾਲ ਸਾਰ ਹੈ। ਇਸ ਕਰਕੇ ਇਹਨਾਂ 27 ਨੂੰ ਲੈ ਕਰਕੇ, ਜੇਕਰ 3 ਖੋੜਾ ਤੋਂ ਭਾਵ ਤ੍ਰਿਗੁਣ ਆਤਮਕ ਰੂਪ ਸੰਸਾਰ ਖੁੱਡ ਵਿੱਚ ਲੱਗੇਗਾ ਤਾਂ ਕਾਲ ਨਿਤਾ ਪ੍ਰਤੀ ਸਾੜੇਗਾ ਹੀ ਸਾੜੇਗਾ ਤੈਨੂੰ। 20 ਸਪਤਾਹ ਰੋ, 27 ਨਛੱਤਰਾਂ ਦੀ ਪੂਜਾ ਨੂੰ ਹਰ ਕੇ ਦੂਰ ਕਰਕੇ ਹਰ ਰੋਜ਼ ਨਾਮ ਜਪਿਆ ਕਰ। ਉਹ ਹੋਰ ਹੀ ਪਾਸੇ ਕਹਿੰਦੇ ਤੁਰਿਆ ਫਿਰਦਾ ਨਛੱਤਰਾਂ ਦੇ ਵਿੱਚ, ਕਦੇ ਉਹਦੀ ਪੂਜਾ, ਕਦੇ ਉਹਦੀ ਪੂਜਾ। 3 ਖੋੜਾ ਨਿਤ ਕਾਲ ਸਾਰ ਹੈ, ਅਤੇ ਬਾਲਕ ਜੋਬਨ ਬਿਰਧ ਅਵਸਥਾ ਰੂਪ 3 ਖੱਡਾਂ ਨੇ, ਇਹਨਾਂ ਖੱਡਾਂ ਵਿੱਚ ਕਾਲ ਨੂੰ ਨਿਤਾ ਪ੍ਰਤੀ ਸਾਰਾ ਯਾਦ ਕਰ, ਹਰ ਵੇਲੇ ਮੌਤ ਨੂੰ ਯਾਦ ਰੱਖ। 20 ਸਪਤਾਹ ਰੋ, ਇਹ ਹੋ ਗਏ 20 ਤੇ 7 27 ਸਿਮਰਤੀਆਂ ਦੁਆਰੇ ਹਰ ਰੋਜ਼ ਹਰੀ ਨਾਮ ਨੂੰ ਸੰਗ੍ਰਹਿ ਇਕੱਤਰ ਕਰ। ਭਾਵ ਜੇ ਕਿਸੇ ਬਾਹਰਲੇ ਮੱਤ ਵਾਲੇ ਨੂੰ ਉਪਦੇਸ਼ ਦੇਣਾ ਹੋਵੇ ਤਾਂ ਉਹਨੂੰ ਵੀ ਦਿੰਦੇ, ਕਿਉਂ, ਮਹਾਰਾਜ ਦਾ ਸਾਂਝਾ ਹੀ ਉਪਦੇਸ਼। ਕਹਿਣ ਤੋਂ ਭਾਵ ਜਿਹੜਾ ਨਾ ਵੇਦਾਂ ਸ਼ਾਸਤਰਾਂ ਸਿਮਰਤੀਆਂ ਵਿੱਚ ਕੀ ਲਿਖਿਆ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ। ਇਸ ਕਰਕੇ ਹੈ 3 ਖੱਡਾਂ ਕਿਹੜੀਆਂ, ਜਾਗਰਤ ਸੁਪਨ ਸੁਖੋਪਤ। ਜੇ ਇਹਨਾਂ ਦੇ ਅਭਿਮਾਨੀ ਹੋਵੋਗੇ, ਹੁਣ ਜਿਹੜਾ ਪਹਿਲਾਂ ਆਪਾਂ ਦੱਸਿਆ ਜਾਗਦਿਆਂ ਦੇਖਦਾ ਸੁਪਨਾ ਦੇਖਦਾ, ਬਿਲਕੁਲ ਹੀ ਪਤਾ ਨਹੀਂ ਕੀ ਸੁਪਨਾ ਆਇਆ ਹੀ ਨਹੀਂ ਅੱਜ, ਇਹ ਅਵਸਥਾ ਉਹ ਹੈ ਜਾਗਰਤ ਸੁਪਨ ਤੇ ਸਖੋਪਤ। ਜੇ ਇਹਨਾਂ ਦੇ ਅਭਿਮਾਨੀ ਹੋਵੋਗੇ, ਇਹਨਾਂ 3 ਨੂੰ ਦੇਖਣ ਵਾਲੇ ਆਤਮਾ ਰੂਪ ਹੋ ਜਾਓਗੇ ਆਪ ਹੀ, ਨਿਤ ਕਾਲ ਸਾਰ ਹੈ, ਤਾਂ ਕਾਲ ਭਗਵਾਨ ਨਿਤਾ ਪ੍ਰਤੀ ਤੁਹਾਨੂੰ ਸੰਭਾਲੇਗਾ, ਅਰਥਾਤ ਤੁਹਾਡੀ ਯਾਦ ਰੱਖੇਗਾ, ਤੁਹਾਨੂੰ ਉਹਨੂੰ ਪਤਾ ਰਹੇਗਾ ਕਿ ਇਹ ਮੇਰਾ ਬੰਦਾ ਹੈ, ਇਹਨੂੰ ਮੈਂ ਕੁਛ ਨਹੀਂ ਕਹਿਣਾ। 10-18 ਮੈਂ ਪਰੰਪਰੋ ਚੀਨਾ, 10-18 ਤੋਂ ਭਾਵ 10 ਤੇ 8-18 ਪੁਰਾਣਾਂ ਦੁਆਰਾ ਅਪਰੰਪਰੋ ਚੀਨਾ ਪਰਮਾਤਮਾ ਨੂੰ ਜਾਣਨਾ ਕਰ। ਉਹ ਕੀ ਕਹਿੰਦੇ ਨੇ ਪੁਰਾਣ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ। 10 ਤੇ 6 ਜਿਹੜੇ ਨੇ 6 ਸ਼ਾਸਤਰ, 10-4 ਵੇਦ ਇਹਨਾਂ 10 ਦੁਆਰੇ, ਅਤੇ 18 ਪੁਰਾਣਾਂ ਦੁਆਰੇ ਅਪਰੰਪਰੋ ਚੀਨਾ ਪਰਮੇਸ਼ਰ ਨੂੰ ਪਰਿਪੂਰਨ ਜਾਣਨਾ ਕਰੇ। ਇਹ ਸਾਰੀਆਂ ਚੀਜ਼ਾਂ ਮਿਲਾ ਮਿਲਾ ਕੇ ਮੁੱਖ ਅਰਥ ਤਾਂ ਇੱਕੋ ਹੀ ਹੁੰਦਾ, ਪਰ ਦੂਜਿਆਂ ਧਰਮਾਂ ਨੂੰ ਵੀ ਉਪਦੇਸ਼ ਗੁਰੂ ਨਾਨਕ ਸਾਹਿਬ ਕਰਦੇ ਨੇ ਕਿ 10 ਜਿਹੜੇ ਹੁੰਦੇ ਨੇ, 6 ਭੇਖ ਤੇ 4 ਆਸ਼ਰਮ, ਇਹਨਾਂ ਦਸਾਂ ਵਿੱਚ ਤੇ 18 ਵਰਨਾਂ ਵਿੱਚ ਅਪਰੰਪਰੋ ਚੀਨਾ ਪਰਮੇਸ਼ਰ ਨੂੰ ਹੀ ਵਿਆਪਕ ਜਾਣੇ। 10-18 ਭਾਵ 10-18 ਹੁੰਦਾ, 10 ਤੇ ਜਮ੍ਹਾਂ 18 28। 18 ਪੁਰਾਣ, 6 ਸ਼ਾਸਤਰ, 4 ਵੇਦ, ਇਹਨਾਂ 28 ਗ੍ਰੰਥਾਂ ਵਿੱਚ ਵੀ ਇਹੀ ਲਿਖਿਆ ਕਿ ਪਰਮਾਤਮਾ ਨੂੰ ਯਾਦ ਕਰ। ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀਂ, ਫਿਰ ਹੈ ਜਿਉਂ ਬੇਤਾਲਿਆ। ਕਹਿ ਨਾਨਕ ਇਹ ਏਕ ਤਾਰ ਹੈ। ਮਹਾਰਾਜ ਫਰਮਾਉਂਦੇ ਨੇ ਇਸ ਤਰ੍ਹਾਂ ਦੇ ਨਿਸ਼ਚੇ ਹੋਣ ਨਾਲ ਇੱਕ ਅਕਾਲ ਪੁਰਖ ਜੀਵ ਨੂੰ ਤਾਰ ਦਿੰਦਾ। ਜਿਤਨਾ ਵੀ ਧਾਰਮਿਕ ਖੇਤਰ ਹੈ, ਸਾਰੇ ਧਰਮ ਨੇ, ਧਰਮ ਗ੍ਰੰਥ ਨੇ, ਸਾਰੇ ਧਰਮ ਨੇ, ਉਹ ਕਹਿੰਦੇ ਤਾਂ ਇੱਕ ਪਰਮਾਤਮਾ ਦਾ ਹੀ ਨਾਮ ਨੇ। ਥੋੜਾ ਥੋੜਾ ਫਰਕ ਰੱਖ ਕੇ ਕਿਸੇ ਨੇ ਕੋਈ ਨਾਂ ਰੱਖ ਲਿਆ, ਕਿਸੇ ਨੇ ਸਾਰਿਆਂ ਧਰਮਾਂ ਵੱਲ ਦੇਖੀ ਤਾਂ ਇੱਕ ਪਰਮਾਤਮਾ ਵੱਲ ਹੀ ਧਿਆਨ ਦਵਾਉਂਦੇ ਨੇ, ਪਰਮਾਤਮਾ ਦਾ ਹੀ ਉਪਦੇਸ਼ ਕਰਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਸਰੀਰ ਨੂੰ ਸ਼ੁੱਧ ਕਰਕੇ ਗੁਰਸਿੱਖ ਨਾਮ ਦਾ ਬੀਜ ਹਿਰਦੇ ਚ ਬੀਜ, ਜਪ ਤਪ ਸੰਜਮ ਨੂੰ ਰਾਖੇ ਬਣਾ। ਅਤੇ ਇਹ ਜਿਹੜਾ 3 ਖੱਡਾਂ ਨੇ, ਜਵਾਨੀ ਦੀ ਹੈ, ਬਾਲਕਪੁਣਾ, ਬੁਢੇਪਾ, ਇਹਨਾਂ ਵਿੱਚ ਰਹਿ ਕੇ ਮੌਤ ਨੂੰ ਯਾਦ ਰੱਖ, ਹਮੇਸ਼ਾ ਯਾਦ ਕਰ ਕਿ ਮੈਂ ਪਰਮਾਤਮਾ ਦਾ ਨਾਮ ਜਪਣਾ। ਸਾਰੇ ਵੇਦ ਸ਼ਾਸਤਰ ਸਿਮਰਤੀਆਂ ਨਾਮ ਨੂੰ ਹੀ ਕਥਨ ਕਰਦੇ ਨੇ, ਇਸ ਕਰਕੇ ਨਾਮ ਨੂੰ ਹੀ ਜਪ। ਜਾਂ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਪਾਪ ਨੂੰ ਉਪਦੇਸ਼ ਇਹਨਾਂ ਸ਼ਬਦਾਂ ਦੇ ਰਾਹੀਂ ਕਿਰਪਾ ਕੀਤੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਇਹ ਆਪ 10ਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਕਥਾ ਕੀਤੀ ਸੀ। 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਵਿੱਚ ਦਮਦਮਾ ਸਾਹਿਬ 48 ਸਿੰਘਾਂ ਨੂੰ ਅਰਥ ਪੜ੍ਹਾਏ ਮਹਾਰਾਜ ਨੇ। ਕੁਦਰਤੀ ਆ ਜਿੱਦਣ ਆਪਾਂ ਸ੍ਰੀ ਰਾਗ ਆਰੰਭ ਕੀਤਾ, ਮਹਾਰਾਜ ਨੇ ਕਿਰਪਾ ਕੀਤੀ, ਪੋਹ ਸੁਦੀ ਸੱਤੇ ਤੋਂ ਹੀ ਆਪਾਂ ਸ੍ਰੀ ਰਾਗ ਆਰੰਭ ਕੀਤਾ। ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਕਲਗੀਆਂ ਵਾਲੇ ਪਾਤਸ਼ਾਹ ਆਪ ਹੀ ਬੁੱਧੀ ਬਖਸ਼ਦੇ ਨੇ, ਆਪ ਹੀ ਅਰਥ ਕਰਾਉਂਦੇ ਨੇ, ਆਪ ਹੀ ਸੋਝੀਆਂ ਪਾਉਂਦੇ ਨੇ। ਆਪਾਂ ਜੀਵ ਹਾਂ ਸਿਰਫ ਦਿਖਾਵਾ ਮਾਤਰ, ਦਿਖਾਵੇ ਵਾਲਾ ਜੀਵ ਕੁਛ ਨਹੀਂ ਕਰ ਸਕਦਾ। ਕਲਗੀਆਂ ਵਾਲੇ ਪਾਤਸ਼ਾਹ ਆਪ ਸਿਰ ਤੇ ਹੱਥ ਰੱਖਣ, ਮਿਹਰ ਭਰਿਆ ਹੱਥ ਰੱਖ ਕੇ ਛੱਜੂ ਚੌਰ ਵਾਂਗੂ ਅਰਥ ਕਰਾ ਲੈਣ। ਸੰਗਤਾਂ ਦੀਆਂ ਅਸੀਸਾਂ, ਗੁਰਾਂ ਦੀ ਮਿਹਰ ਹੋਵੇ, ਵਾਹਿਗੁਰੂ ਦੀ ਕਿਰਪਾ ਹੋਵੇ, ਇਹ ਅਰਥ ਸਾਡੇ ਹਿਰਦਿਆਂ ਚ ਵੱਸ ਜਾਣ। ਜਿਵੇਂ 48 ਸਿੰਘ ਵਿਦੇਹ ਮੁਕਤ ਹੋਏ ਸੀ ਸੁਣ ਕੇ, ਸਤਿਗੁਰੂ ਕਿਰਪਾ ਕਰਨ ਸਾਡੇ ਤੇ ਵੀ ਐਸੀ ਰਹਿਮਤ ਕਰਨ, ਮਿਹਰ ਕਰਨ। ਆਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਵਤਾਰ ਦਿਹਾੜੇ ਦੀਆਂ ਫੇਰ ਬੇਅੰਤ ਵਧਾਈਆਂ ਹੋਣ। ਔਰ ਸਤਿਗੁਰ ਗੁਰੂ ਘਰ ਦੇ ਵਿੱਚ ਅੱਜ ਦੁਪਹਿਰੇ 1 ਵਜੇ ਅੰਮ੍ਰਿਤ ਸੰਚਾਰ ਹੋਣਾ, ਜੇ ਕਿਸੇ ਨੇ ਛਕਣਾ ਹੋਵੇ ਉਹ ਤਿਆਰ ਪ੍ਰਤਿਆਰ ਹੋ ਕੇ ਕੇਸੀ ਇਸ਼ਨਾਨ ਕਰ, ਕਕਾਰ ਪਹਿਨ, ਉੱਥੇ ਪਹੁੰਚ ਕੇ ਅੰਮ੍ਰਿਤ ਛਕਣ ਪਿਆਰ ਸਤਿਕਾਰ ਨਾਲ, ਸਤਿਗੁਰੂ ਕਿਰਪਾ ਕਰਨ। ਸ਼ਾਮ ਨੂੰ ਫੇਰ ਵਿਚਾਰਾਂ ਕਰਾਂਗੇ, ਔਰ ਐਤਵਾਰ ਵਾਲੇ ਦਿਨ ਦੁਪਹਿਰੇ ਫਿਰ ਬਚਿੱਤਰ ਨਾਟਕ ਦੇ ਵਿੱਚੋਂ ਹੀ ਸਾਰਾ ਪ੍ਰਸੰਗ ਗੁਰਾਂ ਦਾ ਜੋ ਲਿਖਿਆ ਉਹਦੀ ਵਿਚਾਰ ਕਰਾਂਗੇ। ਪਿਆਰ ਨਾਲ ਜਪੀਏ ਜੀ, ਵਾਹਿਗੁਰੂ ਵਾਹਿਗੁਰੂ
ਚਾਓ ਹੋ, ਨਾਨਕ ਚਾਓ ਹੋ,
नानक चाओ वाहे गुरु वाहे गुरु वाहे गुरु।